www.simply.com/new2canada. That's www.simply.com/new2canada.
जबरदस्त, एक दफा फिर से आ गई लीजा कॉस्मेटिक्स की वेयर हाउस सेल, यानी क्वालिटी प्रोडक्ट्स और डिस्काउंट्स का जबरदस्त मेल, जहां आपको मिलेंगे परफ्यूम्स, कॉस्मेटिक्स, स्किन केयर, डिजाइनर सनग्लासेस, डिजाइनर पर्सेस, चॉकलेट्स और बहुत कुछ आपको मिलेगा 80% तक डिस्काउंट. तो आइए, एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक. ज्यादा डिटेल्स के लिए विजिट कीजिए leezacosmetics.com.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे.
SNS लॉयर्स को इन सारे सवालों दे जवाब ते तुहाडे हक ले लड़न वास्ते लियाकत है. अपने हक जानन ले या सलाह लेन ले आज ही SNS लॉयर्स नु कॉल करो 416-655-2000.
ਤੇਗਾ ਤਲਵਾਰਾਂ ਦੀ ਨਾ ਸਦਾ ਹੀ ਲੜਾਈ ਏ ਦੁੱਖ ਨਾਲ ਜੂਝਦੀ ਏ ਨਿੱਤ ਹੀ ਲੁਕਾਈ.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ. 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ. ਲਾਇਸੈਂਸ ਨੰਬਰ 10530. ਕਾਲ 9058122800, 9058122800, ਔਰ ਵਿਜ਼ਿਟ mortgagebuddies.ca.
ਉਹ ਛਾਏ ਪਏ ਨੇ ਕੈਨੀ ਤਾਲੀਵਾਲ.
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ.
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ. ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ. ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ.
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636,
9057936336, ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ.
ਮਿਸੀਸਾਗਾ ਦੇ ਐਨ ਸੈਂਟਰ ਚ ਡੰਡਾਸ ਤੇ ਹੁਰੰਡੇਰੀਓ ਸਟਰੀਟ ਦੇ ਇੰਟਰਸੈਕਸ਼ਨ ਤੇ ਬਣਨ ਵਾਲੀ 18 ਸਟੋਰੀ ਆਲਟੇ ਕੌਂਡੋ ਦੀ ਸੋਹਣੀ ਬਿਲਡਿੰਗ 427 ਯੂਨਿਟ ਨੇ. ਡਿਪੋਜ਼ਿਟ ਦੇਣਾ ਹੌਲੀ ਹੌਲੀ ਕਿਸ਼ਤਾਂ ਤੇ ਕੰਪਲੀਸ਼ਨ 225 ਚ, ਉਦੋਂ ਤਾਂ ਕੀਮਤਾਂ ਚ ਕਾਫੀ ਵਾਧਾ ਹੋ ਜਾਣਾ. ਤੁਸੀਂ ਇਹਦੇ ਚ ਆਪ ਰਹੋ, ਰੈਂਟ ਕਰਕੇ ਆਪਣੇ ਪੈਸੇ ਨੂੰ ਵਾਧਾ ਦੇਖੋ, ਜਾਂ ਬਣਨ ਤੋਂ ਪਹਿਲਾਂ ਅਸਾਈਨਮੈਂਟ ਦੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ. ਸਾਰੀਆਂ ਸਹੂਲਤਾਂ ਤੇ ਸਕੁਅਰ 1 ਦੇ ਨਜ਼ਦੀਕ ਹੋਣ ਕਰਕੇ ਇਹ ਹਾਈ ਡਿਮਾਂਡ ਏਰੀਆ ਹੈ ਤੇ ਵਧੀਆ ਯੂਨਿਟ ਫਟਾਫਟ ਵਿਕ ਜਾਣੇ ਨੇ. ਸਾਡੇ ਕੋਲ ਐਲੋਕੇਟਡ ਯੂਨਿਟ ਨੇ ਤੇ ਤੁਹਾਡਾ ਮਨ ਪਾਉਂਦਾ ਯੂਨਿਟ ਗਰੰਟੀਡ ਬੁੱਕ ਕਰਾਂਗੇ. ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036 6783384.
ਉਹ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ.
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP.
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272.
416-994-7272.
ਸਮੋਸੇ ਪਕਾਨੀਆ ਹੈ ਨੀ ਨਾ ਮੇਰੀ ਸਮੋਸਾ ਪੈਟੀ ਸਾਨੀਆ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਬਿਨ ਰੋਡ ਇਨ ਰੈਕਸਡੇਲ 4162131165
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਉਮੀਦ ਕਰਦੇ ਹਾਂ ਕਿ ਨਵਾਂ ਜਿਹੜਾ ਆਹ ਲੌਂਗ ਵੀਕਐਂਡ ਲੰਘ ਕੇ ਗਿਆ ਆਹ ਵਾਲਾ ਪੁਰਾਣਾ ਹੋ ਗਿਆ ਹੁਣ ਤਾਂ ਸੋਰੀ ਅਤੇ ਇਹਦੇ ਵਿੱਚ ਤੁਸੀਂ ਨਵੀਂ ਐਨਰਜੀ ਦੇ ਨਾਲ ਦੁਬਾਰਾ ਫਿਰ ਲੈਸ ਹੋ ਕੇ ਦੁਬਾਰਾ ਫਿਰ ਉਸੇ ਰੂਟੀਨ 'ਤੇ ਕੰਮਾਂ ਕਾਰਾਂ 'ਤੇ ਹਾਜ਼ਰ ਹੋਏ ਹੋ ਅੱਜ ਦਾ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ਿਵਿੰਦਰ ਨੂੰ ਲਾਈਨ 'ਤੇ ਲਵਾਂਗੇ ਖਾਸ ਵਿਸ਼ੇ 'ਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਬੜਾ ਸੰਜੀਦਾ ਵਿਸ਼ਾ ਹਾਲਾਤਾਂ ਦੇ ਉੱਤੇ ਢੁੱਕਦਾ ਉਹ ਨਾਲ ਦੀ ਨਾਲ ਸਪੋਂਸਰ ਦੇ ਸੁਨੇਹੇ ਅਤੇ ਮੰਗਲਵਾਰ ਵਾਲੇ ਦਿਨ ਕੈਨੀ ਧਾਲੀਵਾਲ ਜੀ ਹਾਜ਼ਰ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਤੁਹਾਡੀ ਕਰਵਾਈ ਜਾਊਗੀ ਇਹ ਵਿਸ਼ਾ ਕਹਿ ਲਓ ਜਾਂ ਤੁਸੀਂ ਖਬਰ ਦੇ ਵਿੱਚੋਂ ਖਬਰ ਕਹਿ ਲਓ ਖਬਰਾਂ ਦੇ ਵਿੱਚੋਂ ਖਬਰ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਨੇ ਉਹ ਐਕਸਪੋਜ਼ ਹੋਏ ਨੇ ਵੀ ਕਿਵੇਂ ਉਹ ਸਰਕਾਰ ਨਾਲ ਰਲ ਕੇ ਚੱਲਦੇ ਨੇ ਸੰਜੀਦਾ ਮਸਲਾ ਇਹ ਇਸ ਕਰਕੇ ਹੈ ਬਈ ਸਾਡੇ ਵਿੱਚੋਂ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਸਿਰੇ ਦੇ ਲਾਈ ਲੱਗ ਨੇ ਇਹ ਤਾਂ ਹੁਣ ਐਕਸਪੋਜ਼ ਹੋ ਗਏ ਨਾ ਜੇ ਉਹ ਐਕਸਪੋਜ਼ ਨਾ ਹੋਏ ਹੁੰਦੇ ਤਾਂ ਅਸੀਂ ਕਿਤੇ ਸਾਧਾਂ ਸੰਤਾਂ ਬਾਰੇ ਕੋਈ ਪ੍ਰੋਗਰਾਮ ਕੀਤਾ ਹੁੰਦਾ ਲੋਕਾਂ ਨੇ ਕਹਿਣਾ ਲਓ ਜੀ ਇਹਨਾਂ ਦਾ ਤਾਂ ਕੰਮ ਹੀ ਆ ਖਿਲਾਫ਼ ਬੋਲਣਾ ਮੈਂ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ ਦੇ ਵਿੱਚੋਂ ਇਹ ਸਿੱਟਾ ਕੱਢਿਆ ਬਈ ਲੋਕਾਂ ਦੇ ਵਿੱਚ ਸ਼ਰਧਾ ਦੀ ਭਾਵਨਾ ਇੰਨੀ ਹੈ ਬਈ ਕੋਈ ਵੀ ਵਿਅਕਤੀ ਮੂੜਮੱਤ ਵਿਅਕਤੀ ਜਿਹਨੂੰ ਕੁਝ ਵੀ ਪਤਾ ਨਹੀਂ ਉਹ ਕਹਿ ਦੇ ਮੈਂ ਫਲਾਨੇ ਸੰਤਾਂ ਦਾ ਚੇਲਾ ਅਤੇ ਲੋਕ ਸੰਤਾਂ ਦੇ ਤਾਂ ਪੈਰੀਂ ਹੱਥ ਲਾਉਣੇ ਹੀ ਲਾਉਣੇ ਨਾਲ ਉਹ ਚੇਲੇ ਦੇ ਵੀ ਪੈਰੀਂ ਹੱਥ ਲਾਏ ਜਾਣਗੇ ਲੋਕਾਂ ਨੂੰ ਅਹਿਸਾਸ ਹੀ ਨਹੀਂ ਬਈ ਇਹ ਐਡੇ ਵੱਡੇ ਠੱਗ ਨੇ ਇਹ ਸਿਸਟਮ ਦੇ ਇਹੋ ਜਿਹੇ ਚੱਲਦੇ ਹੋਏ ਪੁਰਜ਼ੇ ਨੇ ਬਈ ਜੇ ਇਹਨਾਂ ਨੂੰ ਸਿਸਟਮ 'ਚੋਂ ਗਾਇਬ ਕਰ ਦਿੱਤਾ ਜਾਵੇ ਤਾਂ ਸਰਕਾਰਾਂ ਦਾ ਸਿਸਟਮ ਖੜ ਜੇ ਇਹ ਡਰਾਮੇਬਾਜ਼ ਨੇ ਬਹੁਤ ਵੱਡੇ ਥੀਏਟਰ ਕਰਨ ਵਾਲੇ ਬਹੁਤ ਤਕੜੇ ਆਰਟਿਸਟ ਹੁੰਦੇ ਨੇ ਫਿਲਮਾਂ 'ਚ ਨਾਟਕ ਕਰਨ ਵਾਲੇ ਐਕਟਰ ਬੜੇ ਤਕੜੇ ਹੁੰਦੇ ਨੇ ਪਰ ਇਹ ਸਾਧਾਂ ਸੰਤਾਂ ਦੀ ਫੌਜ ਦੇ ਵਿੱਚ ਉਹਨਾਂ ਨਾਲੋਂ ਵੀ ਤਕੜੇ ਐਕਟਰ ਹੈਗੇ ਨੇ ਆਪਣੇ ਚਿਹਰੇ ਦੇ ਹਾਵ ਭਾਵ ਆਪਣੀ ਡਰੈਸ ਇਹ ਜੀ ਪਾ ਕੇ ਇਹ ਲੋਕਾਂ ਦੀ ਬ੍ਰੇਨ ਵਾਸ਼ਿੰਗ ਇਸ ਤਰ੍ਹਾਂ ਕਰਦੇ ਨੇ ਕਿ ਲੋਕਾਂ ਨੂੰ ਜੱਚ ਜਾਂਦਾ ਵੀ ਇਹ ਜਮ੍ਹਾਂ ਹੀ ਰੱਬ ਦਾ ਬੰਦਾ ਸਾਫ਼ ਸੁਥਰਾ ਇਹਦਾ ਤਾਂ ਦੁਨਿਆਵੀ ਗੱਲਾਂ ਦੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਇਹਨਾਂ ਦਾ ਕੁਰਬਾਨੀ ਕੀਤੀ ਹੋਈ ਹੈ ਇਹ ਤਾਂ ਸਾਡੇ ਧਰਮ ਦੀ ਖਾਤਰ ਲੜਦਾ ਲੋਕਾਂ ਨੂੰ ਇਸ ਤਰੀਕੇ ਨਾਲ ਜਚਾ ਦਿੱਤਾ ਜਾਂਦਾ ਮੈਂ ਕਿਤੇ ਕਿਤੇ ਹੈਰਾਨ ਹੁੰਦਾ ਉਹਨਾਂ ਕਿਤੇ ਕਿਤੇ ਸਾਇੰਸ ਦੇ ਵਰਡਸ ਵੀ ਵਰਤਣੇ ਪੈਂਦੇ ਨੇ ਜਿਵੇਂ ਇੱਕ ਡਾਕਟਰ ਹੁੰਦਾ ਨਾ ਉਹ ਓਪਰੇਸ਼ਨ ਕਰਨਾ ਹੁੰਦਾ ਡਾਕਟਰ ਨੇ ਅਤੇ ਉਹ ਪੇਸ਼ੈਂਟ ਨੂੰ ਅਨੈਸਥੀਸੀਆ ਦਿੰਦਾ ਜਿਹਨੂੰ ਕਹਿੰਦੇ ਸੁੰਨ ਕਰਨ ਵਾਲੀ ਦਵਾਈ ਇਹ ਜਿਹੜੇ ਸਾਧ ਸੰਤ ਨੇ ਇਹ ਲੋਕਾਂ ਨੂੰ ਦਿਮਾਗੀ ਅਨੈਸਥੀਸੀਆ ਦੇ ਦਿੰਦੇ ਵੀ ਇਹਨਾਂ ਦੇ ਸਾਹਮਣੇ ਜਾ ਕੇ ਲੋਕਾਂ ਦਾ ਦਿਮਾਗ ਹੀ ਸੌਂ ਜਾਂਦਾ ਉਹ ਫਿਰ ਜਿਹੜਾ ਅਨੈਸਥੀਸੀਆ ਦਿੰਦੇ ਨੇ ਤੁਸੀਂ ਦੇਖੋ ਗੱਲਾਂ ਦੇ ਰਾਹੀਂ ਦਿੰਦੇ ਨੇ ਅਤੇ ਗਾਂ ਇਹਨਾਂ ਦੇ ਚੇਲੇ ਅਤੇ ਪਰਿਵਾਰ ਐਡਾ ਇੰਨੀ ਇਹਨਾਂ ਦੀ ਤਕੜੀ ਮਾਰਕੀਟਿੰਗ ਸਟ੍ਰੈਟਜੀ ਹੁੰਦੀ ਹੈ ਮੈਨ ਟੂ ਮੈਨ ਪ੍ਰਚਾਰ ਇਹਨਾਂ ਦਾ ਇੱਕ ਬੰਦੇ ਤੋਂ ਇੱਕ ਤੱਕ ਇਸ ਤਰ੍ਹਾਂ ਪਹੁੰਚਦਾ ਬਈ ਅੰਕੜਿਆਂ ਦੇ ਹਿਸਾਬ ਨਾਲ ਜਿਹੜਾ ਮੈਥਮੈਟੀਸ਼ੀਅਨ ਆ ਇੱਕ ਉਹ ਵੀ ਹੈਰਾਨ ਹੋ ਜਾਂਦਾ ਬਈ ਇੱਕ ਬੰਦੇ ਤੋਂ ਚੱਲੀ ਹੋਈ ਗੱਲ ਆ ਜਿਹੜੀ ਇਹਨਾਂ ਦੇ ਭਗਤਾਂ ਤੋਂ ਹੁੰਦੀ ਹੁੰਦੀ ਕਿਵੇਂ ਦੁਨੀਆਂ ਦੇ ਕੋਨੇ 'ਚ ਪਹੁੰਚ ਜਾਂਦੀ ਹੈ ਤੁਸੀਂ ਥੋੜ੍ਹਾ ਜਿਹਾ ਮੈਥਮੈਟਿਕਸ ਲਾ ਕੇ ਵੇਖੋ ਸਰਕਾਰਾਂ ਇਹਨਾਂ ਨੂੰ ਵਰਤਦੀਆਂ ਨੇ ਸਰਕਾਰਾਂ ਜਦੋਂ ਗਣੇਸ਼ ਕਹਿੰਦੇ ਸੀ ਨਾ ਦੁੱਧ ਪੀਣ ਲੱਗਿਆ, ਮੈਂ ਲੁਧਿਆਣੇ ਦੇ ਵਿੱਚ ਸੀਗਾ ਤੇ 2-3 ਘੰਟਿਆਂ ਦੇ ਵਿੱਚ ਹੀ ਮੰਦਰ ਦੇ ਵਿੱਚ ਇੰਨੀ ਭੀੜ ਇਕੱਠੀ ਹੋ ਗਈ ਮਾਡਲ ਟਾਊਨ ਦੇ ਵਿੱਚ ਮੰਦਰ ਆਇਕ ਉੱਥੇ, ਮੈਂ ਹੈਰਾਨ। ਕੁਛ ਬੱਚੇ ਮੇਰੇ ਜਾਣਕਾਰ ਸੀ ਤੇ ਉਹਨਾਂ ਨੇ ਮੈਥੋਂ ਸਵਾਲ ਪੁੱਛੇ, ਸਾਇੰਸ ਦੇ ਬੱਚਿਆਂ ਨੇ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਜਿੰਨੇ ਕੁ ਤਰੀਕੇ ਨਾਲ ਮੈਂ ਕਰ ਸਕਦਾ ਸੀ। ਮੈਂ ਹੁਣ ਵੀ ਐਕਸਪਲੇਨ ਕਰ ਸਕਦਾ ਵੀ ਡਿਫਰੈਂਟ ਟਾਈਪ ਆਫ ਫੋਰਸਿਸ ਹੁੰਦੇ ਨੇ, ਇੱਕ ਫੋਰਸਿਸ ਆਫ ਕੋਹੀਜਨ ਕਹਿੰਦੇ ਆ, ਫੋਰਸ ਆਫ ਕੋਹੀਜਨ, ਇੱਕ ਫੋਰਸ ਆਫ ਐਡੀਜਨ ਹੁੰਦਾ, ਮਤਲਬ ਜਿਹੜੇ ਫੋਰਸ ਆਫ ਅਟਰੈਕਸ਼ਨ ਇੱਕ ਤਾਂ ਹੁੰਦੇ ਆ ਬਿਟਵੀਨ ਡਿਫਰੈਂਟ ਪਾਰਟੀਕਲਸ, ਅਲੱਗ 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 ਐਲੀਮੈਂਟਸ ਦੇ ਪਾਰਟੀਕਲ ਇੱਕ ਹੁੰਦੇ ਆ, ਇੱਕ ਹੁੰਦੇ ਆ ਸੇਮ ਐਲੀਮੈਂਟ ਦੇ ਪਾਰਟੀਕਲ, ਜਿਵੇਂ ਮਤਲਬ ਸ਼ਹਿਦ ਅਤੇ ਸ਼ਹਿਦ ਦਾ ਪਾਰਟੀਕਲ ਜਿਹੜਾ ਉਹਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਆ, ਦੁੱਧ ਅਤੇ ਦੁੱਧ ਦਾ ਪਾਰਟੀਕਲ ਇੱਕ ਉਹ ਫੋਰਸ ਹੁੰਦਾ, ਇੱਕ ਹੁੰਦਾ ਵੀ ਜਿਵੇਂ ਮਿੱਟੀ ਦਾ ਕਣਕਾਂ ਅਤੇ ਲੋਹੇ ਦਾ ਪਾਰਟੀਕਲ ਅੱਡ ਅੱਡ 'ਚ, ਉਹਨਾਂ 'ਚ ਵੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ। ਮੈਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾ ਕੇ ਬਈ ਦੁੱਧ ਆ ਜਿਹੜਾ ਚਮਚੇ ਦੇ ਵਿੱਚ ਪਾਇਆ ਜਾਂਦਾ, ਕਿਵੇਂ ਮੂੰਹ ਨੂੰ ਲਾਇਆ ਜਾਂਦਾ, ਉਹ ਦੁੱਧ ਐਕਚੁਅਲੀ ਥੱਲੇ ਡੁੱਲਦਾ, ਸਾਰਾ ਉਹਨਾਂ ਨੂੰ ਜਿੰਨਾ ਸਮਝਾ ਸਕਦਾ ਸੀ ਸਮਝਾ ਸਕਦਾ ਸੀ, ਪਰ ਤੁਹਾਨੂੰ ਪਤਾ ਵੀ ਉਸ ਵੇਲੇ ਧਮਕੀਆਂ ਵੀ ਆਉਂਦੀਆਂ ਹੁੰਦੀਆਂ ਸੀ। ਚਲੋ ਅਸੀਂ ਤਾਂ ਧਮਕੀਆਂ ਧੁਮਕੀਆਂ ਦੀ ਕਾਹਦੀ ਪਰਵਾਹ ਕਰਨੀ ਹੈ, ਤਰਖੀ ਸੈਟੀ ਉਦੋਂ ਕਾਫ਼ੀ ਦੇਰ ਪਹਿਲਾਂ ਦੀ ਬਣੀ ਹੋਈ ਸੀ, ਪਰ ਮੈਂ ਵੇਖਿਆ ਵੀ ਬੱਚੇ ਤਾਂ ਸਮਝ ਆਉਂਦੇ ਸੀ, ਵੱਡੀ ਉਮਰ ਦੇ ਜਿਹੜੇ ਲੋਕ ਆ ਉਹ ਸ਼ਰਧਾਲੂ ਹੁੰਦੇ ਸੀ, ਉਹ ਸਮਝਦੇ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਵੀ ਅੱਛਾ, ਉਹ ਜਿਹੜੀ ਗੱਲ ਸੀ ਨਾ ਗਣੇਸ਼ ਭਗਵਾਨ ਦੇ ਦੁੱਧ ਪੀਣ ਵਾਲੀ, ਉਹ ਦੁਨੀਆਂ ਦੇ ਕੋਨੇ ਕੋਨੇ 'ਚ ਫੈਲ ਗਈ। ਕਿਵੇਂ ਫੈਲੀ, ਉਹ ਵੀ ਮੈਥੇਮੈਟਿਕਸ ਦਾ ਰੂਲ ਆ। ਉਹ ਮਤਲਬ ਟੈਲੀਫੋਨ ਭਾਵੇਂ ਨਹੀਂ ਸੀ, ਇੰਟਰਨੈਟ ਭਾਵੇਂ ਨਹੀਂ ਸੀ, ਪਰ ਚੇਲਿਆਂ ਦੇ ਰਾਹੀਂ ਦੇਖੋ ਇੱਕ ਬੰਦੇ ਨੇ ਇੱਕ ਨੂੰ ਦੱਸੀ ਆ, ਅੱਗੇ ਇੱਕ ਨੇ ਇੱਕ ਨੂੰ ਦੱਸੀ ਆ, ਇੱਕ ਨੇ ਇੱਕ ਨੂੰ ਦੱਸੀ ਆ, ਉਹਨੇ ਜੇ ਤਾਂ ਇਹ ਸਿੱਧਾ ਸਟ੍ਰੇਟ ਲਾਈਨ ਦੇ ਵਿੱਚ ਜਾਵੇ ਫਿਰ ਤਾਂ ਇਹ ਗੱਲ ਹੌਲੀ ਪਹੁੰਚਦੀ ਆ, ਪਰ ਇੱਕ ਬੰਦੇ ਨੇ ਤਿੰਨਾਂ ਨੂੰ ਦੱਸੀ ਅਤੇ ਤਿੰਨਾਂ ਨੇ ਅੱਗੇ, ਜਦੋਂ ਤਿੰਨਾਂ ਨੂੰ ਦੱਸੀ ਤਾਂ 9 ਹੋ ਗਏ, 9 ਨੇ ਅੱਗੇ ਫਿਰ ਤਿੰਨਾਂ ਨੂੰ ਦੱਸੀ, ਅਤੇ ਫਿਰ ਇਹ ਤੁਸੀਂ ਨਾ ਕੈਲਕੂਲੇਸ਼ਨ ਕਰ ਲਓ, ਜਿਹਨੂੰ ਮੈਥੇਮੈਟਿਕਸ ਕਹਿੰਦੇ ਆ, ਬਈ ਇੱਕ ਤੋਂ ਬਾਅਦ 3 ਦਾ ਸਕੇਅਰ, 3 ਦਾ ਕਿਊਬ, ਅੱਗੇ ਨਾ ਇਹ ਕੁਛ ਘੰਟੇ ਮਿੰਟਾਂ 'ਚ ਹੀ ਲੱਖਾਂ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਹੈ। ਇਹ ਜਿਹੜੇ ਸ਼ਰਧਾਲੂ ਨੇ ਇਸ ਕਿਸਮ ਦੇ ਹੁੰਦੇ ਨੇ। ਮੈਂ ਤੁਹਾਨੂੰ ਹੋਰ ਜਿਹੜੀ ਹੈਰਾਨੀ ਦੀ ਗੱਲ ਦੱਸਦਾ ਜਿਹਦਾ ਸਾਨੂੰ ਹੁਣ ਤੱਕ ਸਾਹਮਣਾ ਕਰਨਾ ਪਿਆ ਹੈ, ਜਦੋਂ ਅਸੀਂ ਸਾਧਾ ਸੰਤਾਂ ਦੇ ਖਿਲਾਫ਼ ਕੋਈ ਵੀ ਗੱਲ ਕਰਦੇ, ਖਿਲਾਫ਼ ਦੀ ਗੱਲ ਛੱਡੋ ਜੀ, ਅਸੀਂ ਜਦੋਂ ਡਿਫਰੈਂਟ ਓਪੀਨੀਅਨ ਲੋਕਾਂ ਨਾਲੋਂ ਵੱਖਰੀ ਗੱਲ ਜਦੋਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਸਭ ਤੋਂ ਵੱਡੀ ਗੱਲ ਜਦੋਂ ਅਸੀਂ ਕਿਸੇ ਪਖੰਡੀ ਦੇ ਖਿਲਾਫ਼ ਬੋਲਦੇ ਹਾਂ, ਸਾਧ ਦੇ ਖਿਲਾਫ਼ ਬੋਲਦੇ ਹਾਂ, ਸਭ ਤੋਂ ਪਹਿਲਾ ਪ੍ਰਚਾਰ ਉਹ ਪਖੰਡੀ ਸਾਧ ਉਹ ਇਹ ਕਰਦਾ, ਇਹ ਲੋਕ ਸਾਡੇ ਧਰਮ ਦੇ ਖਿਲਾਫ਼ ਬੋਲਦੇ ਨੇ, ਇਹ ਲੋਕ ਸਾਡੀ ਕੌਮ ਦੇ ਖਿਲਾਫ਼ ਬੋਲਦੇ ਨੇ। ਉਹ ਲੋਕਾਂ ਨੂੰ ਭੜਕਾ ਦਿੰਦੇ ਆ ਅਤੇ ਲੋਕ ਇਹੋ ਜਿਹੇ ਲਾਈ ਲੱਗ ਹੁੰਦੇ ਆ ਸਿਰੇ ਦੇ, ਬਿਨਾਂ ਕਿਸੇ ਨੇ ਕੀ ਕਿਹਾ ਇਹ ਪੜਤਾਲਿਆ ਕੀ ਸੁਣਿਆ, ਉਹ ਕਹਿੰਦੇ ਜੀ ਸਾਡੇ ਸੰਤਾਂ ਨੇ ਕਿਹਾ ਵੀ ਇਹ ਬੰਦਾ ਸਾਡੇ ਧਰਮ ਦੇ ਖਿਲਾਫ਼ ਬੋਲਦਾ, ਸਾਡੀ ਕੌਮ ਦੇ ਖਿਲਾਫ਼ ਬੋਲਦਾ, ਈਵਨ ਇਹ ਪੰਜਾਬ ਦੇ ਖਿਲਾਫ਼ ਬੋਲਦਾ। ਮਤਲਬ ਨਾ ਉਹ ਇਕੱਲੇ ਕਹਿ ਰਹੇ ਬੰਦੇ ਨੂੰ ਚੁੱਪ ਕਰਾ ਦਿੰਦੇ ਨੇ। ਕੋਈ ਵੇਲਾ ਸੀ ਜਦੋਂ ਇਕੱਲੇ ਕਹਿ ਰਹੇ ਬੰਦੇ ਨੂੰ ਅੱਗ ਵੀ ਲਾ ਦਿੰਦੇ ਸੀ, ਸਾੜ ਵੀ ਦਿੰਦੇ ਸੀ। ਅਤੇ ਮੈਂ ਇਹ ਗੱਲ ਵੀ ਤੱਥਾਂ 'ਤੇ ਆਧਾਰਿਤ ਕਰ ਰਿਹਾ ਵੀ ਜਿੰਨਿਆਂ ਮਤਲਬ ਤੁਹਾਡੇ ਸਾਹਮਣੇ ਬੋਲ ਰਿਹਾ ਬਈ, ਬਹੁਤੇ ਬੰਦਿਆਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਸਾੜਿਆ ਨਾ ਭੀੜਾਂ ਨੇ, ਉਹਨਾਂ 'ਚੋਂ ਇੰਨੇ ਚੰਗੇ ਬੰਦੇ ਸੀ। ਤੁਸੀਂ ਬਰੂਨੋ ਦੀ ਗੱਲ ਕਰ ਲਓ ਜੀ, ਮੈਂ ਹੁਣ ਬਹੁਤੀ ਗੱਲ ਦਾ ਡਿਟੇਲ 'ਚ ਤਾਂ ਨਹੀਂ ਕਰਨੀ। ਬਰੂਨੋ ਨੂੰ ਸਮੇਤ ਉਹਦੇ ਗ੍ਰੰਥਾਂ ਦੇ ਅੱਗ ਦੇ ਵਿੱਚ ਜਿਉਂਦਾ ਸਾੜਿਆ ਸੀ, ਸਿਰਫ ਇਸੇ ਕਰਕੇ ਵੀ ਉਹ ਕਹਿੰਦਾ ਸੀ ਧਰਤੀ ਆ ਜਿਹੜੀ ਉਹ ਬ੍ਰਹਿਮੰਡ ਦਾ ਸੈਂਟਰ ਨਹੀਂ, ਹੋਰ ਵੀ ਕੁਛ ਗੱਲਾਂ ਕਹਿੰਦਾ ਸੀ। ਹਜ਼ਾਰਾਂ ਸਾਲ ਪਹਿਲਾਂ ਚਾਰਵਾਕ ਨਾਂ ਦੇ ਇੱਕ ਵਿਦਵਾਨ ਨੂੰ ਧਾਰਮਿਕ ਕੱਟੜ ਫਿਰਕਾ ਪ੍ਰਸਤਾਂ ਦੀ ਭੀੜ ਨੇ ਸਮੇਤ ਉਹਦੇ ਗ੍ਰੰਥਾਂ ਦੇ ਸਾੜਤਾ ਸੀ, ਕਿਉਂਕਿ ਉਹ ਪਦਾਰਥਵਾਦੀ ਸੋਚ ਨਾਲ ਸੰਬੰਧਿਤ ਰੱਖਦਾ ਸੀ। ਜਦੋਂ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਹੋਈ ਅਤੇ ਪਾਂਡਵ ਆ ਜਿਹੜੇ ਉਹ ਜਿੱਤ ਗਏ, ਉਹ ਇੱਕੋ ਇੱਕ ਵਿਦਵਾਨ ਸੀ ਜਿਹਨੇ ਸਵਾਲ ਕੀਤਾ ਲੋਕਾਂ ਨੂੰ ਵੀ ਤੁਸੀਂ ਕਿਉਂ ਘਿਓ ਦੇ ਦੀਵੇ ਜਗਾਏ ਜਾਂਦੇ ਹੋ, ਤੁਸੀਂ ਕਿਉਂ ਖੁਸ਼ੀਆਂ ਮਨਾਈ ਜਾਂਦੇ ਹੋ, ਰਾਜਿਆਂ ਦੀ ਲੜਾਈ ਸੀ, ਇੱਕ ਕਿਸਮ ਦੇ ਰਾਜੇ ਨੇ ਦੂਜੇ ਨੂੰ ਹਰਾਤਾ, ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਆਲੀਟੇਟਿਵ ਚੇਂਜ ਆਈ ਆ? ਲੋਕਾਂ ਨੇ ਸਮੇਤ ਉਹਦੇ ਗ੍ਰੰਥਾਂ ਨੂੰ ਸਾੜਤਾ ਸੀ। ਬੋਧੀ ਜਿਹੜੇ ਫਿਲੋਸਫਰ ਸੀ, ਜਿਹੜੇ ਤਕੜੀਆਂ ਉਸ ਵੇਲੇ ਨਾ ਭਾਰਤ ਦੇ ਵਿੱਚ ਯੂਨੀਵਰਸਿਟੀਜ਼ ਤਾਂ ਹੁਣ ਕਹਿੰਦੇ ਆਪਾਂ ਵਿੱਦਿਆ ਦੇ ਕੇਂਦਰ ਹੁੰਦੇ ਸੀ, ਜਿੱਥੇ ਹੁਣ ਦੇ ਪ੍ਰੋਫੈਸਰ ਜਾਂ ਉਦੋਂ ਦੇ ਅਧਿਆਪਕ ਪੜ੍ਹਾਉਂਦੇ ਹੁੰਦੇ ਸੀ, ਬੋਧੀਆਂ ਨੂੰ ਵਿਦਵਾਨਾਂ ਨੂੰ ਸਮੇਤ ਉਹਨਾਂ ਦੇ ਗ੍ਰੰਥਾਂ ਦੇ ਸਾੜ ਦਿੱਤਾ ਗਿਆ, ਕੁੱਟ ਕੁੱਟ ਕੇ ਭਾਰਤ ਦੇ ਵਿੱਚੋਂ ਭਜਾ ਤੇ। ਇਹ ਸਾਰਿਆਂ ਦਾ ਕਾਰਨ ਇਹੀ ਹੈ ਵੀ ਸਾਡਾ ਦਿਮਾਗ ਬੰਦ ਅਤੇ ਸਾਧ ਸੰਤ ਸਾਨੂੰ ਜਿੱਧਰ ਮਰਜ਼ੀ ਲਾ ਦੇਣ, ਅਸੀਂ ਸੋਚਦੇ ਹਾਂ ਬੜੇ ਭਲੇ ਮਾਣਸ ਆ, ਐਕਚੁਅਲੀ ਭਲਾ ਮਾਣਸ ਇਹਨਾਂ 'ਚੋਂ ਕੋਈ ਵੀ ਨਹੀਂ। ਇੱਕ ਇੱਕ ਕਰਕੇ ਐਕਸਪੋਜ਼ ਹੋ ਰਹੇ ਨੇ। ਜਿਹੜਾ ਐਕਸਪੋਜ਼ ਹੋ ਜਾਂਦਾ ਅਸੀਂ ਆਪਣੇ ਮਨ 'ਚ ਇਹ ਤਸੱਲੀ ਦੇ ਦੇਣਾ ਵੀ ਯਾਰ ਸਾਧ ਸੰਤ ਤਾਂ ਬਹੁਤ ਚੰਗੇ ਹੁੰਦੇ ਆ, ਆਹ ਹੀ ਮਾੜਾ ਸੀ। ਜਿਵੇਂ ਹੁਣ ਦਾਦੂਵਾਲ ਬਾਰੇ ਹੋਇਆ, ਮੈਂ ਬੜਾ ਸ਼ਿਵਿੰਦਰ ਜੀ ਬੜੀ ਡਿਟੇਲ ਦੇ ਵਿੱਚ ਗੱਲ ਕਰਨਗੇ। ਜਿਵੇਂ ਇਸ ਤੋਂ ਪਹਿਲਾਂ ਰਾਮ ਰਹੀਮ ਬਾਰੇ ਹੋਇਆ, ਅਜੇ ਵੀ ਨਹੀਂ ਲੋਕ ਮੰਨਦੇ, ਅਜੇ ਵੀ ਉਹਨਾਂ ਨੂੰ ਪਿਤਾ ਜੀ ਅਤੇ ਸਤਿਗੁਰੂ ਜੀ ਬਹੁਤ ਬਹੁਤ ਕੁਛ ਕਹਿੰਦੇ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਇੱਕ ਅੱਧਾ ਨਹੀਂ, ਇਹ ਸਾਰਿਆਂ ਦੀ ਸੋਚਣੀ ਦੀ ਵੇਵਲੈਂਥ ਇਹ ਇੱਕੋ ਹੀ ਆ। ਇਹ ਸਾਰੇ ਜਿਹੜੇ ਸਿਸਟਮ ਦੇ ਪਿਆਦੇ ਹੁੰਦੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ, ਲੋਕਾਂ ਦੀ ਸਮਝ ਨੂੰ ਜਿੰਦਰਾ ਲਾਉਂਦੇ ਨੇ, ਭਗਤਾਂ ਦੀ ਫੌਜ ਖੜੀ ਕਰਦੇ ਨੇ। ਇਹੋ ਜਿਹੀ ਫੌਜ ਖੜੀ ਕਰਦੇ ਨੇ, ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ। ਜੇ ਤੁਸੀਂ ਉਸ ਸਾਧ ਸੰਤ ਦੇ ਖਿਲਾਫ਼ ਪਰਟੀਕੁਲਰਲੀ ਬੋਲੋਗੇ, ਭਗਤਾਂ ਦੀ ਫੌਜ ਨੇ ਕਹਿਣਾ ਇਹ ਤਾਂ ਸਾਡੇ ਧਰਮ ਦੇ ਖਿਲਾਫ਼ ਬੋਲਦੇ ਆ, ਇਹ ਤਾਂ ਜੀ ਸਾਡੀ ਕੌਮ ਦੇ ਖਿਲਾਫ਼ ਬੋਲਦੇ ਆ। ਹੁਣ ਤੁਸੀਂ ਇੱਥੇ ਨਾ ਜਿਹੜੇ ਮਰਜ਼ੀ ਸੰਤ ਬਾਰੇ ਗੱਲ ਕਰ ਲਓ, ਉਹ ਸੰਤਾਂ ਦੇ ਸ਼ਰਧਾਲੂ ਜੀ ਬਾਅਦ ਦੇ ਵਿੱਚ ਸੰਤ ਬਾਰੇ ਨਾ, ਵੈਸੇ ਕਿ ਪੋਲੀਟੀਕਲ ਬੰਦੇ ਬਾਰੇ ਗੱਲ ਕਰ ਲਓ, ਜਿਹਦੇ ਮਰਜ਼ੀ ਬਾਰੇ ਗੱਲ ਕਰ ਲਓ, ਉਸ ਤੋਂ ਬਾਅਦ 'ਚ ਮੈਂ ਆਹ ਪੁਰਾਣੇ ਵੇਲੇ ਦੀ ਗੱਲ ਦੱਸ ਕੇ ਗਿਆ, ਇਕੱਠ ਕਰਦੇ ਹੁੰਦੇ ਸੀ, ਇੱਥੇ ਪੰਥ 'ਚੋਂ ਛੇਕਣ ਵਾਲੇ ਵੀ ਬਹੁਤ ਆ, ਇੱਥੇ ਕਾਲਸ ਕਰਨ ਵਾਲੇ ਵੀ ਬਹੁਤ ਆ, ਫੇਸਬੁੱਕ ਦੇ ਉੱਤੇ ਜਾਲੀ ਆਈਡੀਆਂ ਬਣਾ ਕੇ ਟ੍ਰੋਲਿੰਗ ਕਰਨ ਵਾਲੇ ਵੀ ਬਹੁਤ ਆ। ਸਾਰੇ ਜਿਹੜੇ ਨਾ ਇੱਕੋ ਹੀ ਕਿਸਮ ਨੇ, ਲੋਕ ਸਮਝਦੇ ਨੇ ਵੀ ਸ਼ਾਇਦ ਇਹ ਬੰਦੇ ਸਾਡੇ ਧਰਮ ਦਾ ਕੁਛ ਕਰ ਰਹੇ ਨੇ, ਕਰਨਾ ਕੁਰਨਾ ਨੇ ਕੁਛ ਨਹੀਂ, ਸਭ ਤੋਂ ਵੱਡੀ ਡਰਾਮੇਬਾਜ਼ੀ ਕਰਦੇ ਨੇ। ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਇਹ ਤਕੜੇ ਤਕੜੇ ਜਿਹੜੇ ਥੀਏਟਰ ਦੇ ਆਰਟਿਸਟ ਨੇ ਨਾ, ਉਹਨਾਂ ਨੂੰ ਮਾਤ ਪਾ ਜਾਂਦੇ ਨੇ। ਕਿਸੇ ਵਿਦਵਾਨ ਨੇ ਇਹ ਵੀ ਕਿਹਾ ਬਈ ਪਿੰਡ ਦੇ ਵਿੱਚ ਨਾ, ਇਹ ਤਾਂ ਚਲੋ ਸਾਧਾਂ ਸੰਤਾਂ ਦੀ ਗੱਲ ਕਰਦੇ, ਉਹਦੀ ਡਿਗਰੀ ਥੋੜ੍ਹੀ ਜਿਹੀ ਆਪਾਂ ਲੋ ਕਰ ਲਈਏ, ਡਾਇਲਿਊਟ ਕਰ ਲਈਏ ਉਹਨਾਂ ਨੂੰ, ਉਹਦੀ ਸਮਝ ਨੂੰ। ਇਹਨਾਂ ਦੇ ਪਿੱਛੇ ਲੱਗਣ ਵਾਲੇ ਪਿੰਡਾਂ ਦੇ ਵਿੱਚ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਸ਼ਰਧਾਲੂ ਹੁੰਦੇ ਆ, ਉਹ ਇਹੋ ਜਿਹੇ ਹੁੰਦੇ ਆ ਬਈ, ਜਿਵੇਂ ਭਾਈ ਜੀ ਹੋਇਆ, ਪਾਠੀ, ਗ੍ਰੰਥੀ, ਮੁੱਲਾਂ, ਪੰਡਿਤ। ਕਿਸੇ ਵਿਦਵਾਨ ਨੇ ਲਿਖਿਆ ਵੀ, ਕਿਉਂਕਿ ਪਹਿਲਾਂ ਪਿੰਡ ਹੁੰਦੇ ਸੀ ਜ਼ਿਆਦਾ, ਵੀ ਪਿੰਡਾਂ ਦੇ ਵਿੱਚ ਇੱਕ ਗ੍ਰੰਥੀ, ਪਾਠੀ, ਭਾਈ ਜੀ, ਮੁੱਲਾਂ ਹੁੰਦਾ, ਜਿਹੜਾ ਜਦੋਂ ਬੱਚੇ ਦੇ ਦਿਮਾਗ ਦੇ ਵਿੱਚ ਗਿਆਨ ਦਾ ਦੀਪਕ ਜਗਦਾ ਉਹਨੂੰ ਫੂਕਾਂ ਮਾਰ ਕੇ ਭਜਾਉਂਦਾ। ਇੱਕ ਅਧਿਆਪਕ ਹੁੰਦਾ ਜਿਹੜਾ ਬੱਚੇ ਦੇ ਵਿੱਚ ਜਗਿਆਸਾ ਦੀਆਂ ਕਰੁੰਬਲਾਂ ਪਈਆਂ ਹੁੰਦੀਆਂ ਜਿਹੜੀਆਂ, ਉਹਨੂੰ ਪਾਣੀ ਦਿੰਦਾ ਕਿ ਬੱਚਾ ਸੋਚਣ ਲੱਗੇ। ਇਹ ਹੁਣ ਸਾਡੀ ਜ਼ਿੰਦਗੀ 'ਚ ਅਸੀਂ ਆਪੋ ਆਪਣੇ ਵੱਲ ਝਾਤੀ ਮਾਰ ਕੇ ਵੇਖਣੀ ਆ ਵੀ ਅਸੀਂ ਰਾਹ ਕਿਹਦਾ ਫੜਨਾ, ਅਸੀਂ ਅਧਿਆਪਕ ਵਾਲਾ ਰਾਹ ਫੜਨਾ ਕਿ ਅਸੀਂ ਇਹਨਾਂ ਵਾਲਾ ਰਾਹ ਫੜਨਾ, ਕਿਉਂਕਿ ਇਹਨਾਂ ਦੇ ਬੜੇ ਨੇੜੇ ਦੇ ਆ। ਤੁਸੀਂ ਦਾਦੂਵਾਲ ਤਾਂ ਹੁਣ ਐਕਸਪੋਜ਼ ਹੋਇਆ ਨਾ, ਤੁਸੀਂ ਦਾਦੂਵਾਲ ਬਾਰੇ ਅੱਜ ਤੋਂ 2 ਸਾਲ ਪਹਿਲਾਂ ਜੇ ਆਹੀ ਗੱਲ ਕਹਿੰਦੇ ਨਾ ਵੀ ਸਰਕਾਰ ਦਾ ਪਿਆਦਾ, ਲੋਕਾਂ ਕੋਲ ਲਓ ਜੀ ਉਹ ਤਾਂ ਉੱਥੇ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਨਾ, ਉਹ ਤਾਂ ਮੇਨ ਕਰਤਾ ਧਰਤਾ ਹੀ ਇਹ ਹੈ। ਮਤਲਬ ਇਹ ਲੋਕਾਂ ਨੂੰ ਇਹੋ ਜਿਹੇ ਧਾਰਮਿਕ ਮੁੱਦਿਆਂ 'ਤੇ ਅਕਸਾਉਂਦੇ ਨੇ, ਲੋਕਾਂ ਦੇ ਮਨਾਂ ਨੂੰ ਜਿਹੜੇ ਟੁੰਬਦੇ ਨੇ ਮੁੱਦੇ ਉਹ ਚੱਕਦੇ ਨੇ, ਉਸ ਤੋਂ ਬਾਅਦ ਸਰਕਾਰ ਦੇ ਨਾਲ ਇਹ ਲੈਣ ਦੇਣ ਕਰਕੇ ਆਪਣੇ ਸ਼ਰਧਾਲੂਆਂ ਦੀ ਫੌਜ ਖੜੀ ਕਰਦੇ ਨੇ ਅਤੇ ਆਪ ਰਿਆਤਾਂ ਲੈਂਦੇ ਨੇ। ਖੈਰ ਮੈਂ ਤਾਂ ਜਿੰਨਾ ਬੋਲਣਾ ਸੀ ਬੋਲਦਾ, ਬਾਕੀ ਹੁਣ ਸ਼ਿਵਿੰਦਰ ਨਾਲ ਗੱਲ ਕਰਦੇ ਹਾਂ। ਨਿੱਘੀ ਸਵਾਗਤ ਸ਼ਿਵਿੰਦਰ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ।
ਸ਼ੁਕਰੀਆ ਚੰਗ ਜੀ, ਮਿਹਰਬਾਨੀ ਜੀ।
ਅੱਜ ਤਾਂ ਦਾਦੂਵਾਲ ਐਕਸਪੋਜ਼ ਹੋਇਆ ਸ਼ਿਵਿੰਦਰ ਜੀ, ਪਹਿਲਾਂ ਰਾਮਪਾਲ ਐਕਸਪੋਜ਼ ਹੋਇਆ ਸੀ, ਰਾਮ ਆਸਰਾ ਐਕਸਪੋਜ਼ ਹੋਇਆ, ਦਾਦੂਵਾਲ ਦਾ ਚਲੋ ਉਹਨਾਂ ਦੇ ਸਾਹਮਣੇ ਅਜੇ ਛੋਟਾ ਪਹਿਲਵਾਨ ਸੀ ਨਾ, ਰਾਮ ਰਹੀਮ ਐਕਸਪੋਜ਼ ਹੋਇਆ, ਸਾਡੀ ਬਿਰਤੀ ਬਾਰੇ ਕੀ ਕਮੈਂਟ ਕਰੋਗੇ ਵੀ ਜਦੋਂ ਐਕਸਪੋਜ਼ ਹੋ ਜਾਂਦੇ ਸਾਨੂੰ ਉਦੋਂ ਹੀ ਪਤਾ ਲੱਗਦਾ, ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ?
ਚੰਗੀ, ਦੇਖੋ ਪਹਿਲੀ ਗੱਲ ਤਾਂ ਕਾਫੀ ਮਤਲਬ ਤੁਸੀਂ 10-15 ਮਿੰਟ ਗੱਲ ਕੀਤੀ ਹੈ, ਇਹਦੇ ਵਿੱਚ ਕਈ ਸਾਰੀਆਂ ਗੱਲਾਂ ਤੁਸੀਂ ਕਵਰ ਕੀਤੀਆਂ ਹੈਗੀਆਂ। ਪਹਿਲਾਂ ਤਾਂ ਇਹ ਹੈਗਾ ਕਿ ਸਾਡੇ ਵਿੱਚ ਨਾ ਜਿਹੜੀ ਇੱਕ ਮਿਹਨਤ ਹੈ, ਇਹਦਾ ਜਿਹੜਾ ਵਧਾਵਾ ਵੱਡਾ ਕਾਰਨ ਤਾਂ ਸਾਡੀ ਸਪਿਰਚੁਅਲ ਮਾਨਸਿਕਤਾ ਹੀ ਆ, ਕਿਉਂਕਿ ਜਿਹੜੀ ਸਾਡੀ ਅਧਿਆਤਮਿਕ ਸੋਚ ਆ, ਇੱਕ ਅਸੀਂ ਪਰਮਾਰਥਵਾਦੀ ਸੋਚ ਹੈ, ਉਹ ਸਾਨੂੰ ਜਿਹੜਾ ਸੋਚਣ ਲਾਉਂਦੀ ਹੈ ਵੀ ਕੋਈ ਏਦਾਂ ਕਰਕੇ ਕੋਈ ਗੈਬੀ ਤਾਕਤ ਹੁੰਦੀ ਹੈ, ਫਿਰ ਉਹ ਗੈਬੀ ਤਾਕਤ ਦੇ ਨੇੜੇ ਦੇ ਕੁਝ ਏਜੰਟ ਹੁੰਦੇ ਨੇ, ਤੇ ਉਹ ਏਜੰਟਾਂ ਨੂੰ ਅਸੀਂ ਜਿਹੜਾ ਹੈਗਾ ਇਹੋ ਜਿਹੇ ਬਾਬਿਆਂ ਦੇ ਰੂਪ ਦੇ ਵਿੱਚ ਦੇਖ ਲੈਂਦੇ ਹਾਂ, ਤੇ ਸਾਨੂੰ ਲੱਗਦਾ ਹੁੰਦਾ ਵੀ ਜਿਸ ਤਰ੍ਹਾਂ ਦੇ ਅਸੀਂ ਨਾ ਇੱਕ ਵਧੀਆ ਪੁਰਖ ਦੀ ਜਾਂ ਸੰਤ ਮਹਾਤਮਾ ਦੀ ਕਲਪਨਾ ਕੀਤੀ ਹੁੰਦੀ ਹੈ ਵੀ ਇਹ ਬਹੁਤ ਨਿਰਮਲ ਹੋਏਗਾ, ਇਹਦੇ ਵਿੱਚ ਕਾਫੀ ਦੈਵੀ ਰੂਪ ਹੋਏਗਾ, ਇਹ ਬੜਾ ਨਿਰਮਲ ਇਨਸਾਨ ਹੋਏਗਾ, ਅਸੀਂ ਉਹ ਤਾਂ ਦੇਖਦੇ ਹਾਂ। ਫਿਰ ਅਸੀਂ ਦੇਖਦੇ ਹੀ ਨਹੀਂ ਹੈਗੇ, ਫਿਰ ਅਸੀਂ ਆਪਣੇ ਤਰਕ ਨੂੰ ਵੀ ਜਿੰਦਾ ਲਾ ਲੈਂਦੇ ਹੈਗੇ ਹਾਂ, ਤਰਕ ਨੂੰ ਜਿੰਦਾ ਲਾ ਕੇ ਉਹ ਫਿਰ ਜੇ ਉਹ ਜਿੱਦਾਂ ਦੇ ਉਹਦੇ ਬਾਰੇ ਖਬਰਾਂ ਆਉਂਦੀਆਂ ਨੇ ਸੱਚ ਆਉਂਦਾ, ਉਹਨਾਂ ਦੀ ਅਸੀਂ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਮੈਨੂੰ ਯਾਦ ਹੈ ਕਿ ਜਦੋਂ ਡੇਰਾ ਸਿਰਸਾ ਦਾ ਮਾਮਲਾ ਸਾਹਮਣੇ ਆਇਆ ਸੀ, ਉਦੋਂ ਬਹੁਤ ਸਾਰੇ ਬੰਦੇ ਜਿਹੜੇ ਕਿ ਉਹਨੂੰ ਮੰਨਦੇ ਵੀ ਨਹੀਂ ਸੀਗੇ, ਉਹ ਵੀ ਕਹਿੰਦੇ ਸੀ ਕਿ ਨਹੀਂ ਨਹੀਂ ਇਹ ਤਾਂ ਇਹਦੇ ਵਿਰੁੱਧ, ਬਾਬੇ ਦੇ ਵਿਰੁੱਧ ਨਾ ਕੋਈ ਸਾਜਿਸ਼ ਹੋਣੀ ਆ, ਆਏ ਨੀ ਹੁੰਦੇ ਆਖਿਰ ਸੰਤ ਬੰਦਾ, ਇੰਨੇ ਲੋਕ ਮਗਰ ਲੱਗੇ ਨੇ, ਐਵੇਂ ਥੋੜੋ ਲੱਗੇ ਹੋਏ ਨੇ। ਫਿਰ ਹਾਲਾਂਕਿ ਇਹ ਵੀ ਸੀਗਾ ਵੀ ਕਹਿੰਦੇ ਵੀ ਜ਼ਿਆਦਾਤਰ ਜਿਹੜੇ ਲੋਕ ਮਗਰ ਲੱਗੇ ਨੇ ਉਹ ਮੂਰਖ ਹੀ ਹੁੰਦੇ ਨੇ ਆਮ ਤੌਰ ਤੇ, ਲੇਕਿਨ ਫਿਰ ਵੀ ਕਿਹਾ ਗਿਆ ਕਿ ਨਹੀਂ ਉਹ ਸੰਤ ਨੇ ਉਹ ਕਾਫੀ ਦੈਵੀ ਰੂਪ ਵਾਲੇ ਬੰਦੇ ਨੇ, ਏਦਾਂ ਦੀ ਗੱਲ ਨੀ। ਫਿਰ ਹੌਲੀ ਹੌਲੀ ਜਦੋਂ ਕਾਫੀ ਕੁਛ ਸਾਹਮਣੇ ਆਉਣ ਲੱਗਾ ਉਦੋਂ ਲੋਕ ਉਹਦਾ ਵਿਰੋਧ ਕਰਨ ਲੱਗੇ, ਤੇ ਤੁਸੀਂ ਦੇਖ ਲਓ ਹਾਲ ਦੀ ਘੜੀ ਵੀ ਉਹਦੇ ਬਹੁਤ ਸਾਰੇ ਮੰਨਣ ਵਾਲੇ ਕਹਿੰਦੇ ਨੇ ਕਿ ਸਾਡੇ ਕੁਛ ਦੋਸਤ ਜਦੋਂ ਜੇਲ੍ਹ 'ਚ ਗਿਆ ਨਾ ਉਦੋਂ ਉੱਥੇ ਉਹਦੇ ਡੇਰੇ 'ਚ ਗਏ ਜਿਹੜਾ ਕਿ ਅਜੇ ਵੀ ਖਾਲੀ ਪਿਆ ਸੀਗਾ, ਉਹਨਾਂ ਦਿਨਾਂ 'ਚੋਂ ਖਾਲੀ ਪਿਆ ਸੀ। ਉਦੋਂ ਉਹਦੇ ਕੋਲ ਚੇਲੇ ਬੋਲ ਰਹੇ ਸੀਗੇ ਕਿ ਨਹੀਂ ਜੀ ਸਾਡੇ ਜਿਹੜੇ ਸੰਤ ਜੀ ਹੈ ਨਾ ਉਹ ਤਾਂ ਇੰਡੀਆ ਦੇ ਉੱਤੇ ਕਰੋਪੀ ਆ ਗਈ ਸੀਗੀ, ਉਹਨਾਂ ਨੇ ਉਹ ਕਰੋਪੀ ਆਪਣੇ ਉੱਤੇ ਲੈ ਲਈ ਤੇ ਇੰਡੀਆ ਦੇ ਵਿੱਚ ਯੁੱਧ ਲੱਗ ਜਾਣਾ ਸੀ। ਉਹ ਸਾਡੇ ਸੰਤ ਜੀ ਨੇ ਜਿਹੜਾ ਕਰੋਪੀ ਆਪਣੇ ਉੱਪਰ ਲੈ ਲਈ, ਉਹਨਾਂ ਉਹ ਤਾਂ ਜੇਲ੍ਹ 'ਚ ਗਏ ਆ, ਉਹਨਾਂ ਨੇ ਤਾਂ ਉੱਥੋਂ ਆਰਾਮ ਨਾਲ ਨਿਕਲੇ ਹੋਣਾ, ਉਹ ਤਾਂ ਮਤਲਬ ਦੁਨੀਆਂ ਦੇ ਨੂੰ ਬਚਾ ਲਿਆ ਉਹਨਾਂ ਨੇ ਜੇਲ੍ਹ ਵਿੱਚ ਜਾ ਕੇ। ਆਹ ਜਿਹੜੀ ਮਾਨਸਿਕਤਾ, ਇਹ ਮਾਨਸਿਕਤਾ ਦੇ ਬਾਰੇ ਬਹੁਤ ਸੋਹਣਾ ਇੱਕ ਅਮਰੀਕੀ ਸੋਸ਼ਲਿਸਟ ਹੋਇਆ 1861 ਦੇ ਵਿੱਚ ਕੈਪਟਨ ਸਿੰਕਲੇਅਰ, ਜਿਹਨੇ ਕਿ ਆਪਣੀ ਇੱਕ ਕਿਤਾਬ ਬਹੁਤ ਅੱਛੀ ਲਿਖੀ ਸੀਗੀ ਧਰਮ ਮੁਨਾਫੇ ਵੱਲ, ਉਹਦੇ ਵਿੱਚ ਉਹ ਲਿਖਦਾ ਕਿ ਤੁਸੀਂ ਕਿਸੇ ਵੀ ਵਿਅਕਤੀ ਨੂੰ ਆਤਮਾ ਤੇ ਅਮਰਤਾ ਦੇ ਚੱਕਰਾਂ 'ਚ ਪਾ ਕੇ ਜਿੰਨਾ ਮਰਜ਼ੀ ਲੁੱਟ ਲਓ ਉਹ ਤੁਹਾਨੂੰ ਕੁਛ ਨਹੀਂ ਕਹੇਗਾ, ਸਗੋਂ ਉਲਟਾ ਹੱਸ ਕੇ ਤੁਹਾਡੀ ਮਦਦ ਕਰੇਗਾ। ਸੋ ਕੈਪਟਨ ਸਿੰਕਲੇਅਰ ਦੀ ਆਖੀ ਹੋਈ ਜਿਹੜੀ ਇਹ ਗੱਲ ਹੈ ਬਿਲਕੁਲ ਸਹੀ ਸਾਬਤ ਹੁੰਦੀ ਆ। ਇਸ ਲਈ ਨਾ ਹੁਣ ਜਦੋਂ ਅਸੀਂ ਕਹਿੰਦੇ ਕਿ ਸੂਚਨਾ ਟੈਕਨੋਲੋਜੀ ਦੇ ਦੌਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਉਦੋਂ ਵੀ ਨਾ ਜਿੰਨਾ ਚਿਕਰ ਬੰਦਾ ਪੂਰੀ ਤਰ੍ਹਾਂ ਐਕਸਪੋਜ਼ ਨਹੀਂ ਹੁੰਦਾ, ਨੰਗਾ ਨਹੀਂ ਹੁੰਦਾ, ਉਹਨਾਂ ਚਿਕਰ ਵੀ ਅਸੀਂ ਮੰਨਣ ਤੋਂ ਇਨਕਾਰੀ ਹਾਂ ਕਿ ਇਹ ਬੰਦਾ ਜਿਹੜਾ ਹੈਗਾ ਇਹ ਬੰਦੇ ਬਾਰੇ ਅਸੀਂ ਥੋੜਾ ਜਿਹਾ ਸ਼ੰਕਾਵਾਦੀ ਨਜ਼ਰੀਏ ਨਾਲ ਦੇਖੀਏ, ਅਸੀਂ ਡਾਊਟ ਕਰੀਏ, ਅਸੀਂ ਸਵਾਲ ਕਰੀਏ, ਸਾਨੂੰ ਲੱਗਦਾ ਕਿ ਨਹੀਂ ਜੀ ਇਹ ਤਾਂ ਬਹੁਤ ਸੱਚਾ ਸੁੱਚਾ ਬੰਦਾ। ਮੇਨ ਮੈਨੂੰ ਵੱਡਾ ਕਾਰਨ ਤਾਂ ਇਹੀ ਲੱਗਦਾ ਕਿ ਜਿਹੜਾ ਇੱਕ ਸਾਨੂੰ ਨਾ ਇੱਕ ਸ਼ਰਧਾਵਾਦੀ ਨਜ਼ਰੀਆ ਵਾ ਉਹ ਕਿਤੇ ਨਾ ਕਿਤੇ ਇੱਦਾਂ ਦੇ ਬੰਦਿਆਂ ਨੂੰ ਖੜਾ ਕਰਦਾ। ਤੇ ਇੱਥੋਂ ਤੱਕ ਕਿ ਫਿਰ ਕੋਈ ਵੀ ਰਿਲੀਜਨ ਜਿੰਨਾ ਮਰਜ਼ੀ ਪ੍ਰੋਗਰੈਸਿਵ ਕਿਉਂ ਨਾ ਹੋਵੇ, ਅਜੇ ਹੁਣ ਦਾ ਦਾਵਾ ਕਿਉਂ ਨਾ ਕਰਦਾ ਹੋਵੇ, ਉਹ ਵੀ ਉਸ ਹੀ ਲੀਹ ਤੇ ਚੱਲ ਪੈਂਦਾ ਹੈਗਾ।
ਬਿਲਕੁਲ ਜੀ ਸ਼ਿਵਿੰਦਰ ਜੀ, ਗੱਲ ਤਾਂ ਇਹ ਆ, ਚਲੋ ਇੱਕ ਅੱਧਾ ਬੰਦਾ ਹੋਵੇ ਉਹ ਐਕਸਪੋਜ਼ ਹੋ ਜਾਂਦਾ, ਪਰ ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹੋ ਜਿਹੀ, ਉਹ ਕਹਿੰਦੇ ਜੀ ਇਹ ਇੱਕ ਅੱਧਾ ਹੀ ਆ ਨਾ, ਬਾਕੀ ਤਾਂ ਹੋਰ ਬਥੇਰੇ ਨੇ, ਰੱਬ ਦੇ ਮਹਾਂਪੁਰਸ਼ ਵੇਲੇ ਤੇ ਇਹ ਲੋਕਾਂ ਨੂੰ ਜਗਾਉਣ ਆਉਂਦੇ ਨੇ, ਤੇ ਨਹੀਂ ਜੀ ਬਾਕੀ ਨਹੀਂ, ਉਹ ਇੱਕ ਅੱਧਾ ਚਲੋ ਹੋ ਗਿਆ, ਫਿਰ ਕੀ ਹੋ ਗਿਆ, ਲੋਕ ਫਿਰ ਵੀ ਇਹ ਕਹਿ ਕੇ ਤਸੱਲੀ ਆਪਣੇ ਆਪ ਨੂੰ ਦੇ ਲੈਂਦੇ ਨੇ। ਮੈਨੂੰ ਕਿਤੇ ਕਿਤੇ ਲੱਗਦਾ ਵੀ ਅਸਲ ਦੇ ਵਿੱਚ ਲੋਕ ਨਾ ਸਮਾਜਿਕ ਹਾਲਾਤਾਂ ਦੇ ਸਾਹਮਣੇ ਹੋਣ ਤੋਂ, ਉਹਨਾਂ ਦਾ ਸਾਹਮਣਾ ਕਰਨ ਤੋਂ, ਸਮਾਜਿਕ ਹਾਲਾਤਾਂ ਨਾਲ ਲੜਨ ਤੋਂ ਝਿਜਕਦੇ ਨੇ, ਅਤੇ ਉਹ ਆਪਣੇ ਆਪ ਨੂੰ ਝੂਠੀ ਤਸੱਲੀ ਦਿੰਦੇ ਨੇ ਬਈ ਉਹਨਾਂ ਸੰਤੁਸ਼ਟੀ ਭਾਲਦੇ ਨੇ ਬਈ ਯਾਰ ਸਾਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲ ਜਾਂਦੀ ਆ, ਧਾਰਮਿਕ ਸਥਾਨਾਂ 'ਤੇ ਜਾ ਕੇ ਸੰਤ ਮਹਾਂਪੁਰਸ਼ ਸਾਨੂੰ ਢਾਰਸ ਦੀਆਂ ਗੱਲਾਂ ਦਿੰਦੇ ਨੇ, ਗੱਲਾਂ ਦੱਸਦੇ ਨੇ, ਇਹ ਸਾਨੂੰ ਥੋੜ੍ਹਾ ਜਿਹਾ ਵਿਸ਼ਵਾਸ ਜਗਾਉਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਵਿਸ਼ਵਾਸ ਨੂੰ ਹੀ ਐਨੈਸਥੀਸੀਆ ਕਿਹਾ ਜਾਂਦਾ, ਦਿਮਾਗੀ ਇਹੀ ਤੁਹਾਨੂੰ ਸੁਣ ਕਰਦਾ, ਇਹੀ ਤੁਹਾਨੂੰ ਲੜਨ ਦੇ ਰਾਹ ਤੋਂ ਰੋਕਦਾ। ਮੈਨੂੰ ਲੱਗਦਾ ਕਿਸਾਨੀ ਸੰਘਰਸ਼ ਨੇ ਕਾਫੀ ਗੱਲਾਂ ਜਿਹੜੀਆਂ ਲੋਕਾਂ ਦੇ ਦਿਮਾਗ 'ਚ ਬਿਠਾ ਦਿੱਤੀਆਂ ਸੀ, ਆਹ ਵੀ ਗੱਲ ਜਿਹੜੀ ਇੱਕ ਬਿਠਾਈ ਆ ਨਾ, ਇਹ ਵੀ ਇੱਕ ਚੰਗੀ ਗੱਲ ਆ।
ਬਿਲਕੁਲ ਇਹ ਵੀ ਚੰਗੀ ਗੱਲ ਹੈਗੀ ਆ। ਬਾਕੀ ਇਹ ਹੈਗਾ ਕਿ ਲੋਕਾਂ ਨੂੰ ਨਾ ਇਹ ਹੈਗਾ ਜਿਵੇਂ ਤੁਸੀਂ ਜਿਹੜਾ ਸਹੀ ਸਵਾਲ ਉਠਾਇਆ ਕਿ ਲੋਕ ਨਾ ਚੀਜ਼ਾਂ ਜਿਹੜੀਆਂ ਨੇ ਸੱਚਾਈਆਂ ਵਾ, ਤਲਖ ਹਕੀਕਤਾਂ ਵਾ, ਸੰਘਰਸ਼ ਕਰਨ ਵਾਲਾ ਜਿਹੜਾ ਮਾਦਾ ਉਹਦੇ ਤੋਂ ਡਰਦੇ ਹੈਗੇ ਨੇ। ਉਹਨਾਂ ਨੂੰ ਲੱਗਦਾ ਕਿ ਮਤਲਬ ਵੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਜਦੋਂ ਕੋਈ ਝੂਠੇ ਆਸਰੇ ਰਾਹੀਂ ਜਿਹੜਾ ਹੈਗਾ ਠੀਕ ਹੋ ਜਾਂਦੀ ਹੈ। ਮਾਰਕਸ ਵੀ ਇਹੀ ਕਹਿੰਦਾ ਕਿ ਜਿਹੜਾ ਧਰਮ ਹੈ ਉਹ ਲੋਕਾਂ ਨੂੰ ਨਾ ਇੱਕ ਤਰ੍ਹਾਂ ਦਾ ਆਸਰਾ ਦਿੰਦਾ ਹੈਗਾ, ਭਾਵੇਂ ਝੂਠਾ ਹੀ ਦਿੰਦਾ ਹੈਗਾ, ਉਹ ਆਸਰਾ ਦਿੰਦਾ ਜਿਹਦੇ ਕਰਕੇ ਮਤਲਬ ਲੋਕ ਉਹਦੇ ਨਾਲ ਜੁੜਦੇ ਹੈਗੇ ਨੇ। ਜਦਕਿ ਉਹ ਚਾਹੁੰਦਾ ਕਿ ਆਸਰਾ ਜਿਹੜਾ ਕੋਈ ਝੂਠਾ ਨਾ ਹੋਵੇ, ਬਲਕਿ ਉਹ ਇੱਕ ਸੱਚੀ ਜ਼ਿੰਦਗੀ ਜਿਹੜੀ ਹੈਗੀ ਆ ਲੋਕ ਤਲਖ ਹਕੀਕਤਾਂ ਦਾ ਸਾਹਮਣਾ ਕਰਨ। ਸੋ ਇਹ ਜਿਹੜੀ ਚੀਜ਼ ਹੈ, ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਤਾਂ ਚਰਨਜੀਤ ਇਹੀ ਹੈ, ਜਿਵੇਂ ਨਾ ਕੋਈ ਬੰਦਾ ਕਹਿੰਦਾ ਨਾ ਵੀ ਇਹ ਦੇਖੋ ਜੀ ਲੌਜਿਕ ਬੜੇ ਪੁੱਠੇ ਸਿੱਧੇ ਹੁੰਦੇ ਨੇ ਵੀ ਦੇਖੋ ਜੀ ਸੰਤ ਜੀ ਦੀ ਇੰਨੀ ਚੜ੍ਹਾਈ ਆ, ਵੱਡੇ ਵੱਡੇ ਲੀਡਰ ਉਹਨਾਂ ਕੋਲ ਆਉਂਦੇ ਨੇ, ਬਈ ਲੀਡਰ ਉਹਨਾਂ ਕੋਲ ਵੋਟਾਂ ਮੰਗਣ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਇਹਦੇ ਮਗਰ ਇੰਨੇ ਚੇਲੇ ਹੈਗੇ ਨੇ ਵੀ ਉਹਨਾਂ ਨੇ ਇੱਕੋ ਹੁਕਮ ਕਰਨਾ ਤੇ ਤੁਹਾਡੇ ਵਰਗੇ ਨੇ ਜਦੀ ਜੀ ਹਜ਼ੂਰ ਕਰਕੇ ਵੋਟਾਂ ਦੇ ਦੇਣੀਆਂ। ਮੈਨੂੰ ਯਾਦ ਹੈ ਕਿ ਹਾਲੇ ਥੋੜੇ ਸਾਲ ਹੀ ਹੋਇਆ, 4 ਸਾਲ, ਇੱਕ ਬੰਦਾ ਇੱਥੇ ਸੋਸ਼ਲ ਮੀਡੀਆ ਉੱਤੇ ਨਾ ਬਾਬ ਪ੍ਰਕਾਸ਼ ਸਿੰਘ ਬਾਦਲ ਤੇ ਦਾ ਲਗਾਤਾਰ ਵਿਰੋਧ ਕਰਦਾ ਹੁੰਦਾ ਸੀਗਾ ਵੀ ਅਕਾਲੀ ਬਹੁਤ ਮਾੜੇ ਨੇ, ਉਹਨੇ ਐਂ ਕਰਤਾ ਐਂ ਕਰਤਾ। ਡੇਰਾ ਸਿਰਸਾ ਵੱਲੋਂ ਐਲਾਨ ਆ ਗਿਆ ਕਿ ਵੋਟਾਂ ਐਸ ਕੇ ਅਕਾਲੀ ਦਲ ਨੂੰ ਪਾਉਣੀਆਂ, ਮੈਂ 17 ਦੀ ਗੱਲ ਕਰਦਾ। ਉਹਨੇ ਜਦੀ ਲਿਖ ਦਿੱਤਾ ਕਿ ਵੋਟ ਦੀ ਤਾਂ ਕੀ ਗੱਲ ਆ, ਸਾਡੇ ਮਹਾਰਾਜ ਦਾ ਹੁਕਮ ਆ, ਬਹੁਤ ਅਸੀਂ ਤਾਂ ਜਾਨ ਵੀ ਦੇ ਦਾਂਗੇ, ਵੋਟ ਤਾਂ ਕਿਹੜੀ ਵੱਡੀ ਗੱਲ ਆ। ਮੈਂ ਹੈਰਾਨ ਸੀਗਾ ਵੀ ਇਹਨੇ ਇੱਕ ਦਿਨ ਪਹਿਲਾਂ ਉਹ ਅਕਾਲੀ ਦਲ ਨੂੰ ਗਾਲਾਂ ਕੱਢ ਰਿਹਾ ਸੀਗਾ, ਕਹਿ ਰਿਹਾ ਸੀ ਵੀ ਅਕਾਲੀ ਦਲ ਨੇ ਐਂ ਕਰਤਾ ਮੇਰੇ ਇਲਾਕੇ ਚ, ਐਂ ਕਰਤਾ ਇਹਨੇ ਕੁਛ ਨੀ ਛੱਡਿਆ ਮੁਲਕ ਦਾ, ਐਂ ਕਰ ਦਿੱਤਾ ਪੰਜਾਬ ਦਾ, ਪੰਜਾਬ ਨੂੰ ਬਰਬਾਦ ਕਰ ਦਿੱਤਾ। ਪਰ ਅਗਲੇ ਦਿਨ ਉਹ ਪੋਸਟ ਪਾ ਰਿਹਾ ਕਿ ਜੇ ਪਿਤਾ ਜੀ ਨੇ ਕਿਹਾ ਤਾਂ ਇਹ ਕਿਹੜੀ ਵੱਡੀ ਗੱਲ, ਅਸੀਂ ਤਾਂ ਜਾਣ ਦੇਣ ਨੂੰ ਤਿਆਰ ਹੈਗਾ। ਮਤਲਬ ਇਹ ਇੱਕ ਸਭ ਤੋਂ ਵੱਡੀ ਉਦਾਹਰਣ ਹੈ।
ਮੈਂ ਹੁਣ ਤੁਹਾਨੂੰ ਬ੍ਰੇਕ ਤੋਂ ਬਾਅਦ ਇੱਕ ਸਵਾਲ ਪੁੱਛਣਾ ਸ਼ਿਵਿੰਦਰ ਜੀ, ਉਹ ਸਵਾਲ ਇਹ ਹੈ ਬਈ ਜਦੋਂ ਵੀ ਸਾਧਾ ਸੰਤਾਂ ਤੇ ਗੱਲ ਚੱਲਦੀ ਆ, ਅਲੱਗ ਅਲੱਗ ਜਿਹੜੇ ਡੇਰਿਆਂ ਦੇ ਲੋਕ ਹੁੰਦੇ ਨੇ ਸ਼ਰਧਾਲੂ, ਉਹ ਇੱਕ ਜਾਂ ਦੋ ਸਾਧਾਂ ਤੇ ਤਵਾ ਲਾਉਂਦੇ ਨੇ, ਉਹ ਆਪਣੇ ਸਾਧ ਤੇ ਤਵਾ ਨਹੀਂ ਲਾਉਂਦੇ। ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਸਾਧ, ਸਾਡੇ ਸੰਤ, ਸਾਡੇ ਜਿਹੜੇ ਧਾਰਮਿਕ ਪੁਰਸ਼ ਨੇ ਉਹ ਤਾਂ ਬਹੁਤ ਵਧੀਆ ਨੇ, ਉਹ ਕਹਿਣਗੇ ਉਹ ਪਖੰਡੀ ਸਾਧ ਸੀਗਾ। ਇਹ ਮੈਂ ਤੁਹਾਨੂੰ ਸਵਾਲ ਜਾਣੀ ਕਰਤਾ ਹੁਣ ਦਿੱਤਾ, ਇਹਦੀ ਡਿਟੇਲ ਦੇ ਵਿੱਚ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਾਂਦੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਦੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਕਿਰਾਏਦਾਰਾਂ ਨਾਲ ਨਿੱਤ ਦੇ ਝਮੇਲਿਆਂ ਤੋਂ ਮੁਕਤੀ, 5 ਸਾਲ ਦੀ ਰੈਂਟਲ ਗਰੰਟੀ ਤੇ ਉੱਤੋਂ 5 ਸਾਲ ਬਾਅਦ ਬਾਈ ਬੈਕ ਗਰੰਟੀ, ਕੌਂਡੋ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਕੀਮਤਾਂ 5 ਲੱਖ ਤੋਂ ਸ਼ੁਰੂ, ਪਾਰਕਿੰਗ ਤੇ ਲੋਕਰ ਇਨਕਲੂਡਿਡ, ਕਲੋਜ਼ਿੰਗ 4 ਸਾਲ ਬਾਅਦ, ਡਿਪਾਜ਼ਿਟ ਹਰ ਸਾਲ ਕਿਸ਼ਤਾਂ 'ਚ, ਰੈਂਟ $2500 ਮਹੀਨਾ ਤੋਂ ਉੱਪਰ, ਨੋ ਕੌਂਡੋ ਫੀ, ਨੋ ਹਿਡਨ ਚਾਰਜਿਸ, ਲਿਮਿਟਿਡ ਨੰਬਰ ਆਫ ਯੂਨਿਟਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-36, 6478436। ਵੇਖਿਓ ਕਿਤੇ ਮੌਕਾ ਖੁੰਜ ਨਾ ਜਾਵੇ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਜਸ ਭੁੱਲਰ
ਨਹੀਂ ਯੈਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਾਉਣੇ ਆ ਪ੍ਰਦੀਪ ਕਰਾਉਣੀ ਆ ਤਾਂ ਫਿਰ ਪ੍ਰਦੀਪ ਗੋਇਲ ਨੂੰ ਕਾਲ ਕਰਿਓ 647-278-5003 ਨੰਬਰ ਆ। ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਓ ਇਹਨਾਂ ਤੋਂ, ਪੁੱਛੋ ਇਹਨਾਂ ਨੂੰ ਵੀ ਆਹ ਸਾਡਾ ਡਰਾਈਵਿੰਗ ਐਕਸਪੀਰੀਅੰਸ ਆ ਅਤੇ ਤੁਸੀਂ ਕਿਹੜੀ ਕੰਪਨੀ ਤੋਂ ਸਾਡੀ ਕਿੰਨੇ 'ਚ ਇੰਸ਼ੋਰੈਂਸ ਕਰਾ ਕੇ ਦਿਓਗੇ। ਬਸ ਦੋ ਚਾਰ ਘੰਟਿਆਂ ਦੇ ਵਿੱਚ ਅਲੱਗ ਅਲੱਗ ਕੰਪਨੀ ਤੋਂ ਸ਼ੋਪ ਰਾਊਂਡ ਕਰਕੇ ਤੁਹਾਨੂੰ ਕੋਟੇਸ਼ਨ ਦੇ ਦੇਣਗੇ, ਤੁਸੀਂ ਵੇਖੋਗੇ ਤੁਹਾਡੇ 40-50-100 ਬਚਦੇ ਨੇ। ਨੰਬਰ ਪ੍ਰਦੀਪ ਗੋਇਲ ਦਾ 647-278-5003। ਔਰਾ ਕਿਚਨਜ਼ ਦਾ ਨਾਂ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ, ਜੇ ਤੁਸੀਂ ਸੋਹਣੀ ਕਿਚਨ ਬਣਾਉਣੀ ਹੈ, ਹਾਈ ਐਂਡ ਕਿਚਨ, ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ, ਲੱਗਦੇ ਹੱਥ ਕਿਚਨ ਵੀ ਤੁਸੀਂ ਨਵੀਂ ਬਣਾ ਲਓ, ਵਧੀਆ ਬਣਾਓ ਵੀ ਤੁਸੀਂ, ਔਰਾ ਕਿਚਨ ਵਾਲਿਆਂ ਕੋਲੋਂ 905-673-2872। ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨਰ ਇਹਨਾਂ ਨੇ ਸਪੈਸ਼ਲੀ ਹਾਇਰ ਕੀਤੇ ਹੋਏ ਨੇ। ਜੇ ਤੁਹਾਡੇ ਮਨ 'ਚ ਵੀ ਕੋਈ ਆਈਡੀਆਜ਼ ਹੈਗਾ ਵੀ ਤੁਸੀਂ ਵਧੀਆ ਤਰੀਕੇ ਦੇ ਡਿਜ਼ਾਈਨਰ ਹੈਗੇ ਹੋ, ਫਿਰ ਤੁਸੀਂ ਇਹਨਾਂ ਦੀ ਕੰਪਨੀ ਵੀ ਜੁਆਇਨ ਕਰ ਸਕਦੇ ਹੋ। ਇਹਨਾਂ ਨੂੰ ਵੈਸੇ, ਚਲੋ ਮੈਂ ਤਾਂ ਇਹਨਾਂ ਦੀ ਹੁਣ ਪ੍ਰੋਡਕਟ ਦੀ ਐਡ ਦੇ ਰਿਹਾ ਸੀਗਾ ਕਿਚਨਸ ਦੀ, ਪਰ ਇਹਨਾਂ ਨੂੰ ਵਰਕਰ ਵੀ ਚਾਹੀਦੇ ਨੇ ਜੀ, ਕੰਮ ਬਹੁਤ ਆ। ਕੈਬਨਿਟ ਇੰਸਟਾਲਰ ਚਾਹੀਦੇ ਨੇ, ਸੈਂਡਰਸ ਚਾਹੀਦੇ ਨੇ, ਡਿਜ਼ਾਈਨਰ ਚਾਹੀਦੇ ਨੇ। 905-673-2872 ਇਹਨਾਂ ਦਾ ਨੰਬਰ ਆ। ਤੁਸੀਂ ਕਿਚਨ ਬਣਾਉਣੀ ਹੈ ਅਤੇ ਫਿਰ ਔਰਾ ਕਿਚਨ ਨਾਲ ਤਾਲਮੇਲ ਜ਼ਰੂਰ ਕਰਿਓ, 905-673-2872। ਇੱਕ ਕਾਲਰ ਸਾਡੇ ਨਾਲ ਨੇ, ਫਿਰ ਆਪਣੀ ਗੱਲਬਾਤ ਸ਼ਿਵਿੰਦਰ ਨਾਲ ਉਵੇਂ ਚੱਲਦੀ ਰਹੂ। ਨਿਘਾ ਸਵਾਗਤ ਜੀ।
ਸਤਿ ਸ਼੍ਰੀ ਅਕਾਲ ਸੰਦਰਾਤਾ।
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਤੁਹਾਡੇ ਪਿੱਛੇ ਤੋਂ ਹਟ ਕੇ ਸਵਾਲ ਆ ਮੇਰੇ, ਕਈ ਦਿਨ ਦਾ ਮਨ ਚ ਲੱਗਦਾ ਰਿਹਾ, ਮੈਂ ਕਿਹਾ ਪੁੱਛ ਸਕਦਾ?
ਪੁੱਛ ਲਓ ਜੀ, ਪਰ ਆਪਾਂ ਵਿਸ਼ੇ 'ਚ ਰਹੀਏ ਤਾਂ ਚੰਗੀ ਗੱਲ ਆ। ਚਲੋ ਇੱਕ ਅੱਧਾ ਮਿੰਟ ਪੁੱਛ ਲਓ ਜੇ ਕੋਈ।
ਹਾਂਜੀ, ਮੈਂ ਪੁੱਛਦਾ ਸੀ ਜਦ ਨਵਜੋਤ ਸਿੱਧੂ ਨੂੰ ਪ੍ਰਧਾਨ ਟੱਪਣਾ ਸੀ ਤੇ ਹੁਣ ਉਹ ਤਾਂ ਮੁੱਖ ਮੰਤਰੀ ਦਾ ਚਿਹਰਾ ਹੈਗੇ, ਮਤਲਬ ਤਾਂ ਨਾ ਉਹਨੂੰ ਕਹਿੰਦੇ ਸੀਗੇ ਵੀ ਥੋਕੋ ਤਾਂ ਵੀ ਇਹ ਬੋਲਦਾ ਇਹੋ ਜਿਹੇ ਨੂੰ ਮੁੱਖ ਮੰਤਰੀ ਕਿਉਂ ਲਿਆਵੇ। ਹੁਣ ਭਗਵੰਤ ਮਾਨ ਜੀ ਬਹੁਤ ਸੋਹਣੇ ਸਵਾਲ ਸਵਾਲ ਪੁੱਛਦੇ ਆ, ਹੈਗਾ ਜੀ, ਜੇ ਉਹ ਵੀ ਤਾਂ ਦੇਖੋ ਨਾ, ਕੱਲ ਪਰਸੋਂ ਮੈਂ ਦੇਖਦਾ ਸੀ ਲੋਕ ਸਭਾ 'ਚ ਪੁੱਛਦੇ ਸੀ, ਉਹ ਤਾਂ ਹੱਸ ਹੱਸ ਕੇ ਪੁੱਛਦੇ ਸੀ ਜਿਵੇਂ ਕਿ ਐਨ ਮੁਸਕਰੀਆਂ ਹੱਸ ਕੇ ਉੱਚੀ ਉੱਚੀ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਕਹਿ ਕੇ ਵੀ ਉੱਥੋਂ ਤਾਂ ਉਹਨਾਂ ਤੋਂ ਜ਼ਹਿਰ ਨਹੀਂ ਹੁੰਦਾ ਵੀ ਉਹ ਮੁੱਖ ਮੰਤਰੀ ਦਾ ਚਿਹਰਾ, ਜਾਂ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਕਰਨ ਮਚੋਰ ਪਤਾ ਲੱਗੇ ਵੀ ਹਾਂ ਮੁੱਖ ਮੰਤਰੀ ਦਾ ਚਿਹਰਾ, ਪਲੀਜ਼ ਦੱਸੋਗੇ ਤੇ ਪਿੱਛੇ ਕੁਝ? ਥੈਂਕ ਯੂ
ਸ਼ਿਵਿੰਦਰ ਜੀ, ਤੁਸੀਂ ਇਹਦੇ ਤੇ ਲਾ ਲਿਓ ਟਾਈਮ ਇਸ ਸਵਾਲ ਤੇ ਵੀ ਮੁੱਖ ਮੰਤਰੀ ਕੋਈ ਵੀ ਬਣੇ ਉਹਦੇ ਨਾਲ ਕੀ ਕੋਈ ਕੁਆਲੀਟੇਟਿਵ ਚੇਂਜ ਆਊ ਬਾਅਦ ਦੇ ਵਿੱਚ, ਬਾਅਦ ਚ ਲਾਇਓ ਇਹ ਦੋ ਤਿੰਨ ਮਿੰਟ, ਸਾਡੇ ਸਰੋਤੇ ਦਾ ਸਵਾਲ ਨੋਟ ਕਰ ਲਿਓ। ਪਰ ਆਪਾਂ ਉਹ ਗੱਲ ਕੰਟੀਨਿਊ ਕਰਦੇ ਹਾਂ ਬਈ, ਲੋਕ ਨੇ ਜਿਹੜੇ ਜਾਂ ਜਿਹੜੇ ਅਲੱਗ ਅਲੱਗ ਗਰੁੱਪ ਬਣੇ ਹੋਏ ਨੇ ਸਾਧਾਂ ਦੇ ਜਾਂ ਈਵਨ ਧਾਰਮਿਕ ਲੋਕਾਂ ਦੇ, ਉਹ ਕਹਿੰਦੇ ਨੇ ਜੀ ਉਹ ਤਾਂ ਧਾਰਮਿਕ ਹੈ ਹੀ ਨਹੀਂ ਸੀ, ਇਸੇ ਕਰਕੇ ਤਾਂ ਉਹ ਇਹੋ ਜਿਹਾ ਨਿਕਲਿਆ। ਬਾਕੀ ਧਾਰਮਿਕ ਨੇ, ਬਾਕੀ ਸਾਧ ਸੰਤ ਸੱਚੀ ਰੱਬ ਦੇ ਬੰਦੇ ਨੇ, ਤੇ ਸਾਰਿਆਂ ਦਾ ਜ਼ੋਰ ਮੈਂ ਤੁਹਾਨੂੰ ਦੱਸਦਾ ਹੁਣ, ਸਾਰਿਆਂ ਦਾ ਜ਼ੋਰ ਕੀ ਹੈ? ਸਾਰਿਆਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੁੰਦਾ ਵੀ ਜਿਹੜਾ ਸਾਧ ਐਕਸਪੋਜ਼ ਹੋ ਜਾਏ ਨਾ ਉਹਦੇ 'ਤੇ ਤਵਾ ਲਾਈ ਜਾਣਗੇ, ਦੂਜਿਆਂ ਬਾਰੇ ਉਹਨਾਂ ਦੀ ਸਮਝ ਬਾਰੇ ਕੋਈ ਨਹੀਂ ਬੋਲਦਾ ਗਾ ਵੀ ਓਵਰਆਲ ਸਾਰੇ ਹੀ ਸੰਤ ਨੇ ਜਿਹੜੇ ਕਹਾਉਂਦੇ ਆਪਣੇ ਆਪ ਨੂੰ ਇਹ ਜਿਹੇ ਨੇ। ਇਹ ਕਿੱਥੇ ਫਰਕ ਆ ਸਾਡੀ ਮਾਨਸਿਕਤਾ ਦੇ ਵਿੱਚ? ਡਰਦੇ ਹਾਂ ਅਸੀਂ ਜੇ ਤਵਾ ਲਾਉਣਾ ਤਾਂ ਮਤਲਬ ਉਹ ਸੌਦੇ ਵਾਲੇ ਸਾਧ ਤਾਂ ਹੀ ਲਾਈ ਜਾਣ, ਆਪਣੇ ਧਰਮ ਦੇ ਜਿਹੜੇ ਸੰਤ ਹੁੰਦੇ ਨੇ ਆਪਾਂ ਉਹਨਾਂ ਬਾਰੇ ਕੁਝ ਨਹੀਂ ਬੋਲਦੇ। ਤੁਹਾਡੀ ਡਿਸਟਰਬੈਂਸ ਆਉਂਦੀ ਹੈ ਪਿੱਛੋਂ ਮਾੜੀ ਜੀ।
ਮੇਰੀ ਆਵਾਜ਼ ਆਉਂਦੀ?
ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ।
ਬਹੁਤ ਸਾਰੀਆਂ ਕੈਟਾਗਰੀ ਹੈਗੀਆਂ ਨੇ ਚਰਨਜੀਤ, ਜਿਹੜੇ ਸਾਧਾਂ ਦੀਆਂ ਨਾ, ਮੰਨ ਲਓ ਕਿ ਜਦੋਂ ਇਹ ਕੈਟਾਗਰੀ ਕਿਵੇਂ ਪਤਾ ਲੱਗੀਆਂ, ਇਹ ਜਦੋਂ ਤੁਹਾਨੂੰ ਯਾਦ ਹੋਣਾ ਸਰਸਿਆ ਦਾ ਮਾਮਲਾ ਸੱਤ 'ਚ ਨੀ ਸਾਹਮਣੇ ਆਇਆ ਸੀਗਾ ਵੀ ਅਕਾਲ ਤਖ਼ਤ ਨੇ ਇਹਦਾ ਬਾਈਕਾਟ ਕਰ ਦਿੱਤਾ, ਹੋਰ ਉਦੋਂ ਫਿਰ ਬਹੁਤਿਆਂ ਨੂੰ ਐਂ ਲੱਗਿਆ ਵੀ ਸਾਡਾ ਕਰੈਕਟਰ ਵੀ ਸਵਾਲਾਂ ਦੇ ਘੇਰੇ 'ਚ ਆ। ਜਿਹਨਾਂ ਨੇ ਮਤਲਬ ਕਰੇ ਆਪਣਾ ਗੁਰੂ ਡੰਮ ਜੋ ਚਲਾਇਆ ਸੀ ਉਹ ਬੜਾ ਗੁਰੂ ਗ੍ਰੰਥ ਸਾਹਿਬ ਨੂੰ ਚੇਤੇ ਕਰਨ ਲੱਗ ਗਏ ਜੀ, ਅਸੀਂ ਤਾਂ ਜੀ ਗੁਰੂ ਸਾਹਿਬ ਦੇ ਉਹ ਹੈਗੇ ਆ ਚਰਨਾਂ ਦੀ ਧੂੜ ਆ, ਅਸੀਂ ਤਾਂ ਸੇਵਕ, ਅਸੀਂ ਤਾਂ ਬਾਬੇ ਨੀ, ਬਹੁਤ ਵੱਡੇ ਵੱਡੇ ਇਸ਼ਤਿਹਾਰ ਦੇਣ ਲੱਗ ਗਏ ਉਹ ਇਹਦੇ। ਉਦੋਂ ਮਤਲਬ ਗੇਮ ਪਤਾ ਲੱਗੀ ਵੀ ਕਿਵੇਂ ਇਹਨਾਂ ਨੂੰ ਆਪਣੀ ਜਿਹੜੀ ਜਾਨ ਕੜਿੱਕੀ ਵਿੱਚ ਫਸੀ ਹੋਈ ਦਿਖਾਈ ਦੇਣ ਲੱਗੀ ਹੈਗੀ ਹੈ। ਤੇ ਕਹਾਣੀ ਕੀ ਹੈ ਕਿ ਸਾਨੂੰ ਜਿਹੜਾ ਦੇਖੋ ਇਹ ਨਾ ਵੱਖ ਵੱਖ ਕੈਟਾਗਰੀ 'ਚ ਵੰਡੇ ਹੋਏ ਨੇ, ਜਿਵੇਂ ਹੁਣ ਸਸਤੇ ਵਾਲਾ ਜਿਹੜਾ ਹੈਗਾ ਵਾ, ਭਾਵੇਂ ਕਿ ਉਹ ਕਾਸਟ ਦੇ ਪੱਖੋਂ ਤਾਂ ਸੋ ਕਾਲਡ ਉੱਚੀ ਜਾਤ ਮੰਨੀ ਜਾਣ ਵਾਲੀ ਉਹਦੇ ਵਿੱਚੋਂ, ਪਰ ਉਹਦੇ ਵਿੱਚ ਜਿਹੜੇ ਫੋਲੋਅਰ ਨੇ ਉਹ ਸੋ ਕਾਲਡ ਜਿਹਨੂੰ ਆਪਾਂ ਕਹਿੰਦੇ ਵੀ ਜਿਹਨਾਂ ਜਾਤਾਂ ਨੂੰ ਨੀਵਾਂ ਮੰਨਦਾ ਸਾਡਾ ਸਮਾਜ ਉਹਦੇ ਵਿੱਚੋਂ ਨੇ। ਇਸੇ ਤਰ੍ਹਾਂ ਬਿਆਸ ਦੇ ਵਿੱਚ ਵੀ ਉਹੀ ਉਹ ਲੋਕ ਜਾਂਦੇ ਹੈਗੇ ਨੇ, ਇੱਕ ਤਾਂ ਇਹਦਾ ਇਹ ਆਧਾਰ ਹੈਗਾ। ਫਿਰ ਆ ਜਾਂਦਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਰਗੇ ਹੋ ਗਏ ਜਾਂ ਆਸਾ ਰਾਮ ਵਰਗੇ ਰਵੀ ਸ਼ੰਕਰ ਵਰਗੇ ਹੋ ਗਏ, ਓਸ਼ੋ ਵਰਗੇ ਹੋ ਗਏ, ਇਹਨਾਂ ਦੇ ਕੋਲ ਜਾਂਦੀ ਆ ਪੂਰੀ ਹਾਈ ਅਪਰ ਹਾਈ ਕਲਾਸ ਜਾਂਦੀ ਹੈਗੀ ਆ। ਇਸੇ ਤਰ੍ਹਾਂ ਮਿਡਲ ਕਲਾਸ ਜਿਹੜੀ ਆ ਇਹਦੇ ਕੋਲ ਜਿਹੜਾ ਹੈਗਾ ਆਸਾ ਰਾਮ ਵਗੈਰਾ ਹੋ ਗਿਆ। ਹੁਣ ਪੰਜਾਬ 'ਚ ਗੱਲ ਕਰੀਏ, ਇੱਕ ਤਾਂ ਆਹ ਹੋ ਗਈ ਕੈਟਾਗਰੀ ਡੇਰਾ ਸਿਰਸਾ ਤੇ ਬਿਆਸ ਵਾਲੀ, ਇੱਕ ਹੋ ਗਏ ਪਿਓਰ ਦਲਿਤ ਐਂਗਲ ਤੋਂ ਚੱਲਦੇ ਨੇ ਜਿਵੇਂ ਡੇਰਾ ਬੱਲਾ ਹੋ ਗਿਆ। ਹੁਣ ਕੁਝ ਆ ਗਏ ਜਿਹੜੇ ਕਿ ਸਿੱਖੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਵੀ ਆਪਦੇ ਆਪ ਨੂੰ ਸਿੱਖੀ ਪ੍ਰਚਾਰਕ ਕਹਿੰਦੇ ਆ, ਉਹ ਸਾਰੇ ਉਹ ਡੇਰੇ ਆ ਗਏ। ਚਾਹੇ ਆ ਤੁਹਾਡਾ ਮਸਤੂਆਣੇ ਦੀ ਗੱਲ ਕਰ ਲਓ, ਨਾਨਕਸਰ ਦੀ ਗੱਲ ਕਰ ਲਓ, ਹੋਰ ਕਰ ਲਓ, ਇਹ ਆ ਕਿਉਂਕਿ ਇਹਨਾਂ ਦਾ ਜਿਹੜਾ ਬਹੁਤਾ ਸੰਬੰਧ ਹੈ ਇਹ ਸੋ ਕਾਲ ਉੱਚ ਜਾਤ ਨਾਲ ਆ ਪੰਜਾਬ ਦੀ ਵੱਡੀ ਨਾਲ ਜਿਹੜੀ ਹੈਗੀ ਆ ਜੱਟ ਕਲਾਸ ਹੈਗੀ ਹੈ ਤੇ ਉਹਨੂੰ ਇਹ ਰੀਪ੍ਰਜੈਂਟ ਵੀ ਕਰਦਾ ਕਈਆਂ ਦੇ ਵਿੱਚ ਤੇ ਜਾਤੀਵਾਦ ਵੀ ਬਹੁਤ ਜ਼ਿਆਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜਿਹੀ ਡੇਰਾ ਉਹ ਪਰ ਡੇਰਾ ਨੀ ਕਹਿੰਦੇ ਆਪਣੇ ਆਪ ਨੂੰ ਤਾਂ ਜਿਹੜਾ ਸੰਪਰਦਾ ਕਹਿੰਦੇ ਆ ਉਹ ਮਤਲਬ ਇੱਕ ਅੱਜ ਤੋਂ 7-8 ਸਾਲ ਪਹਿਲਾਂ ਸੋ ਕਾਲਡ ਜਿਹੜੀ ਨੀਵੀਂ ਜਾਤ ਦੀ ਦੇਗ ਵੀ ਨੀ ਲੈਂਦਾ ਹੁੰਦਾ ਸੀਗਾ ਉਹ ਡੇਰਾ ਜਿਹਨੂੰ ਕਿ ਉਹ ਸੰਪਰਦਾ ਕਹਿੰਦੇ ਨੇ ਕਿਉਂਕਿ ਇੱਥੇ ਉਹ ਜਾਤੀ ਐਂਗਲ ਹੈਗਾ ਉਹ ਅਸੀਂ ਕਦੇ ਉਹਦੀ ਸ਼ਨਾਖਤ ਨੀ ਕੀਤੀ ਹੈਗੀ ਉਹ ਫਿਰ ਆਪਣੇ ਆਪ ਨੂੰ ਜੋੜਦੇ ਨੇ ਕਿ ਨਹੀਂ ਜੀ ਅਸੀਂ ਤਾਂ ਡਾਇਰੈਕਟ ਸਿੱਖੀ ਦੀ ਗੱਲ ਅਸੀਂ ਕਰਦੇ ਹੈਗੇ ਹਾਂ ਇਹ ਇੱਦਾਂ ਵੰਡ ਜਾਂਦੀਆਂ ਹੈਗੀਆਂ ਫਿਰ ਜਦੋਂ ਅਸੀਂ ਨਾ ਸਵਾਲ ਖੜਾ ਕਰਦੇ ਹਾਂ ਫਿਰ ਇਹਨਾਂ ਨੂੰ ਬਖਸ਼ ਦਿੰਦੇ ਹਾਂ ਅਸੀਂ ਕਹਿੰਦੇ ਕਿ ਨਹੀਂ ਜੀ ਆਹ ਦੇਖੋ ਇਹ ਤਾਂ ਗੁਰਬਾਣੀ ਵਿੱਚੋਂ ਹੀ ਗੱਲ ਕਰਦੇ ਹੈਗੇ ਨੇ ਦੂਜੇ ਗੁਰਬਾਣੀ ਚੋਂ ਨੀ ਕਰਦੇ ਉਹ ਭਾਵੇਂ ਗੁਰਬਾਣੀ ਚੋਂ ਕਰਦੇ ਵੀ ਹੋਣ ਪਰ ਉਹ ਗੁਰਬਾਣੀ ਦੀ ਵਿਆਖਿਆ ਆਪਣੇ ਢੰਗ ਨਾਲ ਕਰਦੇ ਆ ਉਹ ਉਸੇ ਤਰ੍ਹਾਂ ਹੀ ਬਾਬਾ ਬਾਜ ਚਲਾਉਂਦੇ ਨੇ ਉਸੇ ਤਰ੍ਹਾਂ ਹੀ ਪੈਰੀ ਹੱਥ ਲਗਾਉਂਦੇ ਨੇ ਉਸੇ ਤਰ੍ਹਾਂ ਹੀ ਸਾਰਾ ਪੁੱਠਾ ਸਿੱਧਾ ਕੰਮ ਕਰਦੇ ਹੈਗੇ ਨੇ ਸੋ ਉਹ ਸਾਡੇ ਕੋਲੋਂ ਬਰੀ ਹੋ ਜਾਂਦੇ ਨੇ
ਇਹਦਾ ਮਤਲਬ ਜਿਹੜੀ ਕਹਾਵਤ ਆ ਪੰਜਾਬ ਦੇ ਵਿੱਚ ਵੀ ਜੱਟ ਜੱਟਾਂ ਦੇ ਫੱਗੂ ਕੌਣ ਵੀ ਉਹਨਾਂ ਨੇ ਆਪਣਿਆਂ ਦੇ ਖਿਲਾਫ਼ ਨੀ ਬੋਲਣਾ ਉਹਨਾਂ ਨੂੰ ਧਰਮ ਦੇ ਬੰਦੇ ਸਮਝਣਾ ਦੂਜੇ ਪਖੰਡੀ ਨੇ
ਬਿਲਕੁਲ ਇਹੀ ਚੀਜ਼ ਹੈਗੀ ਆ ਇਹ ਜਿਹੜਾ ਨਾ ਡੇਰਾਵਾਦ ਦਾ ਵੀ ਜਦੋਂ ਕਿ ਨਾ ਤੁਸੀਂ ਕੈਰੈਕਟਰ ਦੇਖੋ ਇਹਦੇ ਵਿੱਚ ਫਿਰ ਤੁਹਾਨੂੰ ਜਾਤੀ ਐਂਗਲ ਵੀ ਦਿਖਾਈ ਦਿੰਦਾ ਹੁਣ ਇਹਦੇ ਨਾਲ ਇੱਕ ਜਿਹੜੀ ਹੋਰ ਜਦੋਂ 7 ਦੇ ਵਿੱਚ ਅਕਾਲ ਤਖ਼ਤ ਨੇ ਡੇਰਾ ਸਿਰਸਾ ਦਾ ਬਾਈਕਾਟ ਕੀਤਾ ਸੀ ਉਦੋਂ ਮੈਂ ਸੰਡੇ ਇੰਡੀਅਨ ਦੀ ਰਿਪੋਰਟਿੰਗ ਕਰਦਾ ਹੁੰਦਾ ਸੀ ਚਰਨਜੀਤ ਉਦੋਂ ਮੈਂ ਇੱਕ ਚੀਜ਼ ਹੋਰ ਦੇਖੀ ਕਿ ਡੇਰਾ ਸਿਰਸਾ ਨੂੰ ਮੰਨਣ ਵਾਲੇ ਜੱਟ ਵੀ ਸੀਗੇ ਪਰ ਪਿੰਡਾਂ ਦੇ ਜਿਹੜੇ ਬਾਈਕਾਟ ਹੋਏ ਜੱਟਾਂ ਦੇ ਘੱਟ ਹੋਏ ਕੁਛ ਤਾਂ ਮਤਲਬ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਤਾਂ ਹੁਣ ਉਹਨੂੰ ਮੰਨਣਾ ਛੱਡ ਦਿੱਤਾ ਸੀ ਹੈ ਹੁਣ ਨੀ ਅਸੀਂ ਮੰਨਦੇ ਕੁਛ ਨੂੰ ਵੈਸੇ ਨੀ ਵੀ ਚੱਲ ਆਪਣਾ ਜੱਟ ਭਰਾ ਹੈਗਾ ਜਿਹੜਾ ਬਾਈਕਾਟ ਜ਼ਿਆਦਾ ਹੋਇਆ ਨਾ ਮੈਂ ਆਪਣੇ ਮਾਲਵੇ ਏਰੀਅਨ ਦੀ ਗੱਲ ਕਰਦਾ ਉਹ ਬਹੁਤ ਦਲਿਤਾਂ ਦੇ ਪਰਿਵਾਰਾਂ ਦਾ ਬਾਈਕਾਟ ਹੋਇਆ ਵੀ ਚਲੋ ਤੁਸੀਂ ਆਓ ਗੁਰਦੁਆਰੇ ਉੱਥੇ ਆ ਕੇ ਤੁਸੀਂ ਜਿਹੜਾ ਧਰਮ ਆਪਣਾ ਤਬਦੀਲ ਕਰੋ ਤੇ ਉਹ ਡੇਰੇ ਨੂੰ ਛੱਡੋ ਉਹਦਾ ਮਤਲਬ ਵਿਕਟਮ ਬਹੁਤੇ ਉਹ ਬਣੇ ਉਹ ਫਿਰ ਵਿਕਟਮ ਬਹੁਤ ਬੁਰੀ ਤਰ੍ਹਾਂ ਬਣੇ ਆ ਜਿਹੜੇ ਆਪਦੇ ਆਪ ਨੂੰ ਰੈਡੀਕਲ ਢਾਉਂਦੇ ਸੀਗੇ ਚਾਹੇ ਉਹਦੇ ਵਿੱਚ ਧੂਮਾਂ ਵਗੈਰਾ ਹੋ ਗਏ ਉਹ ਕਹਿੰਦੇ ਸੀ ਉਹਦਾ ਵੀ ਉਹ ਬੜੀ ਸਖਤੀ ਨਾਲ ਉਹਨਾਂ ਦੀਆਂ ਫੌਜਾਂ ਆਉਂਦੀਆਂ ਸੀਗੀਆਂ ਗੁੰਡਾ ਬ੍ਰਿਗੇਡ ਆਉਂਦਾ ਸੀ ਉਹਨਾਂ ਦੇ ਉੱਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਕਈ ਜਗ੍ਹਾ ਦੇ ਉੱਤੇ ਇੱਕ ਜਗ੍ਹਾ 'ਚ ਤਾਂ ਇਹ ਲਿਖਿਆ ਗਿਆ ਕਿ ਜਿਹੜਾ ਸਰਸੇ ਵਾਲੇ ਤੋਂ ਮੰਨਦਾ ਉਹਦੇ ਚੇਲੇ ਨੂੰ ਅਸੀਂ ਦਵਾਈ ਨਹੀਂ ਦੇਣੀ ਹੈਗੀ ਜਾਂ ਜੇ ਕੋਈ ਮਰ ਗਿਆ ਤਾਂ ਉਹਨੂੰ ਜਿਹੜਾ ਹੈਗਾ ਸੰਸਕਾਰ ਲਈ ਮੁੱਢਲੀਆਂ ਚੀਜ਼ਾਂ ਨਹੀਂ ਦੇਣੀਆਂ ਜਿਹੜੀਆਂ ਗੁਰੂ ਘਰ 'ਚੋਂ ਦਿੱਤੀਆਂ ਜਾਂਦੀਆਂ ਨੇ ਸੋ ਇਹ ਕੁਛ ਹੋਇਆ ਉਹਦੇ ਵਿੱਚ ਵੀ ਜਾਤੀ ਐਂਗਲ ਜਿਹੜਾ ਕਾਫੀ ਭਾਰੀ ਰਿਹਾ ਸੋ ਇਹ ਚੀਜ਼ਾਂ ਨੇ ਜਾਤੀ ਐਂਗਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਹੈਗਾ ਇੱਕ ਅਲੱਗ ਢੰਗ ਨਾਲ ਕੰਮ ਕਰਦਾ ਠੀਕ ਹੈ ਦੂਜੇ ਸੂਬਿਆਂ ਵਾਂਗੂ ਨਹੀਂ ਕਰਦਾ ਪਰ ਇੱਕ ਵੱਖਰੇ ਢੰਗ ਨਾਲ ਕਰਦਾ ਜਿਹਨੂੰ ਅਸੀਂ ਕਿਤੇ ਨਾ ਕਿਤੇ ਮਾਈਨਸ ਕਰ ਦਿੰਦੇ ਹਾਂ ਜਾਂ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ
ਬਿਲਕੁਲ ਜੀ ਕਈ ਇਕੁਏਸ਼ਨਸ ਨੇ ਜਿਹੜੀਆਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਸ਼ਿਵਿੰਦਰ ਜੀ ਤੁਸੀਂ ਹੋਲਡ ਕਰਕੇ ਰੱਖਿਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਆਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401 ਐਗਜ਼ਿਟ 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 647-273-2320
ਓਏ ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ 'ਚ ਠਾਟ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪ੍ਰੈਂਜ਼ਾ ਬੈਂਕਵਿਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਟਨ ਕਾਲ ਕਰੋ 905-793-3458 905-793-3458
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਕ ਹੋਮਿਓਪੈਥੀ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਕ homeoclinic.com ਤੇ।
ਕੋਈ ਮੰਗੇ ਮੀਠਾ ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ।
राजधानी स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 के चलते सेफ एंड सिक्योर पिकअप्स आर अवेलेबल एट राजधानी।
ये है राजधानी राजधानी राजधानी।
मल्टीपल लोकेशंस इन GTA। फॉर इन्फो विजिट rajdhanisweets.ca।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168410478 ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਰਾਜਪਾਲ ਬਰਾੜ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਪਰਮਾਨੈਂਟ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਹੈ, ਤੁਸੀਂ ਆਪਣੇ ਫੰਡਸ ਕਿਤੇ ਇਨਵੈਸਟ ਕਰਨੇ ਨੇ ਮਿਊਚੁਅਲ ਫੰਡਸ ਦੇ ਵਿੱਚ, ਸੈਗਰੀਗੇਟਡ ਫੰਡਸ ਦੇ ਵਿੱਚ, ਰਿਟਾਇਰਮੈਂਟ ਪਲਾਨਸ ਕਰਾਉਣੀਆਂ, ਐਜੂਕੇਸ਼ਨ ਪਲਾਨਸ ਕਰਾਉਣੀਆਂ ਬੱਚਿਆਂ ਦੀਆਂ, ਇੱਕ ਵਾਰੀ ਇਹਨਾਂ ਨੂੰ ਕਾਲ ਕਰਕੇ ਤੁਸੀਂ ਓਨੈਸਟ ਓਪੀਨੀਅਨ ਜ਼ਰੂਰ ਲਇਓ ਵੀ ਕਿੱਥੇ ਤੁਹਾਡੇ ਪੈਸੇ ਨੇ ਜਿਹੜੇ ਵਧੀਆ ਗਰੋ ਕਰ ਸਕਦੇ ਨੇ। 416-917-1456 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ ਇਹਨਾਂ ਨਾਲ 416-917-1456। ਤੁਹਾਡੀਆਂ ਲੋੜਾਂ ਮੁਤਾਬਕ ਕਿਹੜੀ ਪਲਾਨ ਤੁਹਾਡੇ ਫਿੱਟ ਬੈਠਦੀ ਹੈ ਤੁਹਾਨੂੰ ਗਾਈਡ ਕਰਨਗੇ ਜੀ। ਨੋਰਮਲੀ ਤਾਂ ਵੈਸੇ ਗੱਲ ਇਹ ਹੈ ਵੀ ਜਿਹਦੇ 'ਚੋਂ ਜ਼ਿਆਦਾ ਕਮਿਸ਼ਨ ਮਿਲਦਾ ਹੁੰਦਾ ਏਜੰਟ ਕਹਿੰਦੇ ਉਹ ਪਲਾਨ ਆ ਜਿਹੜੀ ਕਰਾ ਲਓ, ਪਰ ਇਹ ਰਾਜਪਾਲ ਬਰਾੜ ਬਾਰੇ ਅਸੀਂ ਮਤਲਬ ਕਹਿ ਸਕਦੇ ਹਾਂ ਗਰੰਟੀ ਨਾਲ ਕਿ ਜਿਹੜਾ ਪਲਾਨ ਤੁਹਾਡੇ ਫਿੱਟ ਬੈਠਦਾ ਏ ਉਹ ਹੀ ਕਰਨਗੇ। ਇੱਕ ਦਿਨ ਬੜੀ ਡਿਟੇਲ ਦੇ ਵਿੱਚ ਗੱਲ ਕਰਕੇ ਗਏ ਸੀ ਬਈ ਤੁਸੀਂ ਕੋਈ ਪਲਾਨ ਲਿਆ ਹੋਇਆ, ਨਵਾਂ ਏਜੰਟ ਆਉਂਦਾ, ਉਹ ਕਹਿੰਦਾ ਆਹ ਨਹੀਂ ਆਹ ਪਲਾਨ ਵਧੀਆ, ਤੁਸੀਂ ਉਹਦੀ ਗੱਲ 'ਤੇ ਵਿਸ਼ਵਾਸ ਕਰ ਲੈਂਦੇ ਹੋ, ਉਹਨੂੰ ਕੈਂਸਲ ਕਰਾ ਦਿੰਦੇ ਹੋ, ਨਵੀਂ ਪੋਲਿਸੀ ਅਜੇ ਬਣ ਕੇ ਆਉਣੀ ਹੁੰਦੀ ਹੈ, ਉਨੀ ਦੇਰ ਦੇ ਵਿੱਚ ਕੀ ਹੁੰਦਾ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਜਿਹੜੇ ਬੈਨੀਫਿਟ ਜਿਹੜੇ ਫਾਇਦੇ ਉਹ ਪੁਰਾਣੀ ਪੋਲਿਸੀ 'ਚੋਂ ਮਿਲਣੇ ਹੁੰਦੇ ਆ ਉਹ ਕੱਟੇ ਜਾਂਦੇ ਆ, ਬੜੀ ਡਿਟੇਲ 'ਚ ਗੱਲ ਕਰਕੇ ਜਾਂਦੇ ਨੇ, ਨੌਲੇਜ ਰੱਖਦੇ ਨੇ ਬਹੁਤ, 17 ਸਾਲ ਹੋ ਗਏ ਉਹਨਾਂ ਨੂੰ ਇਸ ਕੰਮ ਦੇ ਵਿੱਚ, ਅਤੇ ਕਰਿਓ ਜ਼ਰੂਰ ਇਹਨਾਂ ਨੂੰ ਕਾਲ, ਤੁਸੀਂ ਕੋਈ ਨੀਡ ਹੈਗੀ ਤੁਹਾਡੀ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ। 416-917-1456 ਇਹਨਾਂ ਦਾ ਨੰਬਰ ਹੈਗਾ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਹੈ ਜੀ ਸਾਧਾਂ ਸੰਤਾਂ ਬਾਰੇ। ਸ਼ਿਵਿੰਦਰ ਜੀ, ਸਾਧ ਵਰਡ ਆ ਜਿਹੜਾ, ਲੋਕ ਇਹਨੂੰ ਸਾਧ ਨੂੰ ਇਨਫੀਰੀਅਰ ਗਿਣਦੇ ਨੇ, ਸੰਤ ਨੂੰ ਵਧੀਆ ਗਿਣਦੇ ਨੇ ਵੀ ਸੰਤ ਪੁਰਸ਼ ਤਾਂ ਬਹੁਤ ਵਧੀਆ ਹੁੰਦੇ ਆ, ਸਾਧ ਵਰਡ ਦਾ ਮਤਲਬ ਤਾਂ ਇਹੀ ਆ ਬਈ ਇਹ ਪਖੰਡੀ ਨੇ। ਉਹ ਕਹਿਣਗੇ ਵੀ ਸਾਡੇ ਵਾਲੇ ਜਿਹੜੇ ਹੈਗੇ ਆ ਨਾ, ਆਪਾਂ ਗੱਲ ਕਰਕੇ ਹਟੇ ਪਿਛਲੇ ਪੁਰਸ਼, ਉਹ ਤਾਂ ਸੰਤ ਨੇ, ਸਾਊ ਪੁਰਖ ਨੇ, ਬਾਕੀਆਂ ਦੇ ਜਿਹੜੇ ਹੈਗੇ ਆ ਉਹ ਹੈਗੇ ਨੇ ਪਖੰਡੀ। ਤੁਸੀਂ ਹੁਣ ਹਾਂਜੀ ਹਾਂਜੀ ਬੋਲੋ।
ਸਾਧ ਸ਼ਬਦ ਵੀ ਗੁਰਬਾਣੀ ਚ ਦੇਖੀ ਜਾਏ ਤੋਂ ਪਹਿਲਾਂ ਉਹ ਵੀ ਚੰਗੇ ਲਈ ਵਰਤਿਆ ਜਾਂਦਾ ਰਿਹਾ।
ਓ ਅੱਛਾ, ਮੈਨੂੰ ਨੀ ਸੀ ਪਤਾ ਸ਼ਿਵਿੰਦਰ ਜੀ, ਧੰਨਵਾਦ ਤੁਹਾਡਾ। ਸਾਧ ਪੁਰਸ਼ ਉਹ ਚੰਗੇ ਲਈ ਮਤਲਬ ਉਹ ਵਰਤਿਆ ਜਾਂਦਾ, ਮਾਫੀ ਚਾਹੁੰਦਾ ਜੀ ਮੈਂ, ਮੈਨੂੰ
ਸਾਧ ਸੰਗਤ ਕਰਨੀ ਜਾਂ ਹੋਰ ਜਾਂ ਈਵਨ ਪੰਜਾਬ ਦੇ ਜਿਹੜੇ ਲੋਕ ਗੀਤਾਂ ਵਿੱਚ ਵੀ ਸਾਧ ਸ਼ਬਦ ਚੰਗੇ ਲਈ ਵਰਤਿਆ ਜਾਂਦਾ ਰਿਹਾ। ਲੋਕ ਗੀਤਾਂ ਨੂੰ ਛੱਡੋ ਕਿ ਈਵਨ ਇੱਥੋਂ ਤੱਕ ਕਿ ਇੰਦਰਜੀਤ ਹਸਨਪੁਰੀ ਵਰਗੇ ਜਿਹੜੇ ਗਾਇਕ ਨੇ ਉਹ ਵੀ ਜਦੋਂ ਲਿਖਦੇ ਰਹੇ ਨੇ ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਏ, ਉਹ ਸਾਧ ਇੱਕ ਪੋਜ਼ਿਟਿਵ ਸੈਂਸ ਵਿੱਚ ਹੀ ਸੀਗਾ।
ਕਿਆ ਬਾਤ ਹੈ, ਵਾਹ ਜੀ ਵਾਹ। ਸ਼ਿਵਿੰਦਰ ਜੀ, ਲੋਕਾਂ ਦੇ ਮਨ ਦੇ ਵਿੱਚ ਇਹ ਕਿਉਂ ਹੁੰਦਾ ਹੈ ਬਈ ਜਿਹੜਾ ਕੋਈ ਗਿਆਨ ਦੀ ਗੱਲ ਆ, ਕੋਈ ਚੰਗੀ ਗੱਲ ਆ, ਅਕਲ ਦੀ ਗੱਲ ਆ ਜਿਹੜੀ, ਉਹ ਜਿਹੜੀਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਜੀਵਨ ਜਾਚ, ਵੀ ਇਹ ਸਾਧ ਹੀ ਸਾਨੂੰ ਜਾਂ ਸੰਤ ਹੀ ਸਾਨੂੰ ਦੱਸਣਗੇ ਤਾਂ ਸਾਨੂੰ ਪਤਾ ਲੱਗੂ, ਵਿਆਖਿਆ ਗੁਰਬਾਣੀ ਦੀ ਜੇ ਸੰਤ ਜੀ ਵਿਆਖਿਆ ਕਰਨਗੇ ਤਾਂ ਸਾਨੂੰ ਪਤਾ ਲੱਗੂ, ਅਤੇ ਅਸੀਂ ਆਪਦੇ ਆਪ ਸਾਨੂੰ ਨਹੀਂ ਪਤਾ ਲੱਗਦੀ ਜਾਂ ਆਪਦੇ ਆਪ ਅਸੀਂ ਪੜ੍ਹ ਕੇ ਜਾਂ ਜ਼ਿੰਦਗੀ 'ਚੋਂ ਅਸੀਂ ਆਪਣੇ ਆਪ ਗਿਆਨ ਹਾਸਲ ਕਿਉਂ ਨਹੀਂ ਕਰ ਸਕੇ, ਕਿਉਂ ਨਹੀਂ ਕਰ ਸਕਦੇ, ਇਹ ਮਤਲਬ ਕਿਉਂ ਲੋਕਾਂ ਦੇ ਮਨ 'ਚ ਭੁਲੇਖਾ ਵੀ ਸਾਨੂੰ ਦੱਸਣ ਵਾਲਾ ਕੋਈ ਹੋਵੇ, ਸਵਰਗ ਦੇ ਰਾਹ ਪਾਉਣ ਵਾਲਾ ਹੋਵੇ, ਇਹ ਕਿਉਂ ਵਿੱਚ ਵਿਚੋਲੇ ਦਾ ਇਹ ਕੰਮ ਕੀ ਹੈ, ਜਦੋਂ ਕਿ ਗੁਰੂ ਸਾਹਿਬ ਨੇ ਜਾਂ ਪੰਜਾਬ ਜਿਹੜੇ ਹੋਰ ਲੋਕ ਹੋਏ ਨੇ ਉਹਨਾਂ ਨੇ ਤਾਂ ਵਧੀਆ ਅਮਲ ਨੂੰ ਅਤੇ ਚੰਗੀ ਸੰਗਤ ਉਹਨੂੰ ਰਾਹ ਦੱਸਿਆ ਵੀ ਚਲੋ ਉਹਨਾਂ ਦੇ ਮੁਤਾਬਕ ਵੀ ਰੱਬ ਨੂੰ ਪਾਉਣ ਦਾ ਰਸਤਾ ਜਾਂ ਇਨਸਾਨੀਅਤ 'ਤੇ ਤੁਰਨ ਦਾ ਰਸਤਾ ਇਹ ਹੈ, ਫਿਰ ਸਾਡੇ ਲੋਕ ਆਪਣੇ ਤਸੱਲੀ ਲਈ ਵਿਚਲਾ ਵਿਚੋਲਾ ਕਿਉਂ ਭਾਲਦੇ ਨੇ?
ਅਸਲ 'ਚ ਇਹਦੇ ਵਿੱਚ ਵੀ ਨਾ ਦੋਸ਼ੀ ਧਾਰਮਿਕ ਗ੍ਰੰਥੀ ਨੇ ਲਿਖਿਆ ਹੋਇਆ ਵੀ ਰੱਬ ਨੂੰ ਭਗਤੀ ਦੇ ਲਈ ਨਾ ਇੱਕ ਲੋੜ ਹੁੰਦੀ ਆ, ਇੱਕ ਗੁਰੂ ਦੀ ਲੋੜ ਹੁੰਦੀ ਆ, ਵੀ ਜਿਵੇਂ ਆਪਾਂ ਆਮ ਵੀ ਇੱਕ ਮੁਹਾਵਰਾ ਵੀ ਗੁਰੂ ਬਿਨਾਂ ਗੱਤ ਨੀ, ਸ਼ਾਹ ਬਿਨਾਂ ਪੱਤ ਨੀ ਹੈ, ਤੋ ਇਹ ਵੀ ਹੈ। ਇਵਨ ਇੱਥੋਂ ਤੱਕ ਹਾਲਾਂਕਿ ਜਿਹੜੀ ਸਿੱਖ ਧਰਮ ਦੇ ਵਿੱਚ ਗੁਰੂ ਦਾ ਕੰਸੈਪਟ ਆ ਕੁਛ ਹੋਰ ਤਰ੍ਹਾਂ ਦਾ, ਉਹਦੇ ਵਿੱਚ ਵੀ ਹੈ ਵੀ ਗੁਰੂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਪਰ ਗੁਰੂ ਉਹਨਾਂ ਨੇ ਸ਼ਬਦ ਨੂੰ ਕਿਹਾ ਹੋਇਆ ਹੈਗਾ ਵੀ ਸ਼ਬਦ ਹੀ ਗੁਰੂ ਹੈਗਾ ਤੇ ਉਹਦੇ ਨਾਲ ਹੀ ਹੁੰਦੀ ਹੈ। ਪਰ ਇਹਦੇ ਨਾ ਇਹਨੂੰ ਜਿਹੜਾ ਵਿਆਖਿਆ ਦੀ ਅਲੱਗ ਅਲੱਗ ਹੋ ਗਈ, ਹੁਣ ਜਿਵੇਂ ਤੁਸੀਂ ਦੇਖੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਹੈ, ਉਹਨਾਂ ਨੇ ਸਾਧ ਸੰਤ ਜਿਹੜੇ ਹੁੰਦੇ ਨੇ ਸੰਤ ਹੈ, ਸੰਤਾਂ ਦੀ ਉਸਤਤ ਦੇ ਵਿੱਚ ਪੂਰਾ ਇੱਕ ਮਤਲਬ ਆਪਣੀ ਰਚਨਾ ਲਿਖੀ ਹੋਈ ਹੈਗੀ ਆ ਵੀ ਜਿਹੜਾ ਸੰਤ ਦਾ ਨਿੰਦਕ ਹੈ ਉਹਦਾ ਬੁਰਾ ਹਾਲ ਹੁੰਦਾ, ਉਹ ਕੋਈ ਵਧੀਆ ਨਹੀਂ ਹੁੰਦਾ, ਸੰਤ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਉਹ ਭਾਵੇਂ ਕਿ ਉਹਨਾਂ ਦਾ ਸੰਤ ਤਾਂ ਉਹ ਕਥਨੀ ਹੋਰ ਹੋਵੇਗੀ, ਪਰ ਉਹਦੀ ਜਿਹੜੀ ਵਿਆਖਿਆ ਹੋਈ ਹੈ ਜਾਂ ਪੁਜਾਰੀ ਵਰਗ ਨੇ ਉਹਦੀ ਜਿਹੜੀ ਵਿਆਖਿਆ ਕੀਤੀ ਆ ਉਹ ਕੁਝ ਇਸ ਢੰਗ ਦੀ ਕੀਤੀ ਹੈ ਕਿ ਬਈ ਉਹ ਇਹੀ ਉਹਦਾ ਨਿਕਲਿਆ ਹੈਗਾ ਵੀ ਆਹ ਜਿਹੜੇ ਸੰਤ ਤੋਰੇ ਫਿਰਦੇ ਇਹਨਾਂ ਦੀ ਤੁਸੀਂ ਨਿੰਦਿਆ ਨਹੀਂ ਕਰਨੀ ਹੈਗੀ।
ਤੁਸੀਂ ਨਾ ਬਿਲਕੁਲ ਐਗਜੈਕਟਲੀ ਤੁਸੀਂ ਉਸੇ ਪੁਆਇੰਟ ਤੇ ਆ ਗਏ ਹੋ ਜਿਹੜਾ ਸਵਾਲ ਮੇਰੇ ਮਨ ਦੇ ਵਿੱਚ ਸੀਗਾ, ਵੀ ਜਦੋਂ ਕੋਈ ਇਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਨਾ, ਡਿਫਰੈਂਟ ਐਂਗਲ ਤੋਂ, ਖਿਲਾਫ ਨਾ ਵੀ ਹੋਵੇ ਵੱਖਰੇ ਐਂਗਲ ਤੋਂ ਗੱਲ ਕਰਦਾ, ਫਿਰ ਇਹ ਕਹਿੰਦੇ ਨੇ ਵੀ ਇਹ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ, ਹਾਲਾਂਕਿ ਉਹ ਵਿਅਕਤੀ ਇਹਨਾਂ ਸਾਧਾਂ ਇਹਨਾਂ ਸੰਤਾਂ ਦੇ ਇਹਨਾਂ ਪਖੰਡੀ ਬੰਦਿਆਂ ਦੇ ਖਿਲਾਫ ਗੱਲ ਕਰ ਰਿਹਾ ਹੁੰਦਾ, ਇਹ ਆਏ ਬਣਾ ਕੇ ਦੱਸਣ ਦੀ ਲੋਕਾਂ ਨੂੰ ਕੋਸ਼ਿਸ਼ ਕਰਦੇ ਨੇ ਵੀ ਇਹ ਤਾਂ ਸਾਡੇ ਧਰਮ ਦੇ ਖਿਲਾਫ ਬੋਲਦਾ। ਦੇਖੋ ਲਿਖਿਆ ਹੋਇਆ ਜੀ ਮਤਲਬ ਗ੍ਰੰਥਾਂ ਦੇ ਵਿੱਚ ਵੀ ਸੰਤਾਂ ਦੇ ਖਿਲਾਫ, ਸੰਤਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਜਾਣੀ ਆਪਣੇ ਆਪ ਨੂੰ ਇਹ ਸੰਤ ਪੁਰਸ਼ ਭਲੇ ਮਾਨਸ ਕਹਿੰਦੇ ਨੇ ਤੇ ਉਹ ਬੰਦਾ ਜਿਹੜਾ ਹੁੰਦਾ ਜਿਹੜਾ ਵਿਗਿਆਨਕ ਐਂਗਲ ਤੋਂ ਗੱਲ ਕਰ ਰਿਹਾ ਹੁੰਦਾ ਉਹਨੂੰ ਇਹ ਦੋਖੀ ਬਣਾ ਕੇ ਪੇਸ਼ ਕਰ ਦਿੰਦੇ ਨੇ।
ਦੇਖੋ ਇਹਦਾ ਨਾ ਪੈਮਾਨਾ ਇੱਕੋ ਹੀ ਹੈ ਜੀ, ਜੇਕਰ ਅਸੀਂ ਸਪਿਰਚੁਅਲ ਐਂਗਲ ਤੋਂ ਵੀ ਦੇਖਣਾ, ਜੇ ਅਸੀਂ ਮੰਨਦੇ ਹਾਂ ਕਿ ਇਹ ਮਤਲਬ ਸੰਤ ਨੇ, ਕਿਉਂਕਿ ਸਾਨੂੰ ਇੱਕ ਜਿਹੜੀ ਸਿੱਖਿਆ ਦਿੱਤੀ ਗਈ ਹੈ ਨਾ ਬਚਪਨ ਤੋਂ ਹੀ ਵੀ ਦੱਸਿਆ, ਜਿਵੇਂ ਜਿਸ ਤਰ੍ਹਾਂ ਨਾਲ ਸਾਨੂੰ ਨੈਤਿਕ ਤੌਰ ਤੇ ਧਰਮ ਸਮਝਾਇਆ ਗਿਆ, ਉਹ ਸਮਝਾਇਆ ਗਿਆ ਵੀ ਤੁਸੀਂ ਬਹੁਤ ਗਰੀਬੜੇ ਬਣ ਕੇ ਰਹਿਣਾ, ਤੁਸੀਂ ਨਿਮਰ ਬਣ ਕੇ ਰਹਿਣਾ, ਤੁਸੀਂ ਮਨ ਗਰੀਬ ਰੱਖਣਾ, ਤੁਸੀਂ ਜਿਹੜਾ ਹੈਗਾ ਹਉਮੈ ਨਹੀਂ ਕਰਨੀ, ਇਹ ਸਾਰੇ ਗੁਣ ਕੀ ਤੁਹਾਨੂੰ ਇਹਨਾਂ ਸੰਤਾਂ ਕਹਿੰਦੇ ਆ, ਇਹਨਾਂ ਦੇ ਕੱਪੜੇ ਨੇ ਜਿਹੜੇ ਕਿਸ ਢੰਗ ਦੇ ਨੇ, ਲਿਬਾਸ ਬਦਲਦੇ ਨੇ ਜਿਵੇਂ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਬਦਲਦਾ, ਇਹਨਾਂ ਦਾ ਖਾਣਾ ਪੀਣਾ ਦੇਖ ਲਓ, ਇਹਨਾਂ ਦੀ ਤਕੜੀਆਂ ਗੱਡੀਆਂ ਦੇਖ ਲਓ, ਇਹਨਾਂ ਦੇ ਲੀਡਰਾਂ ਨਾਲ ਦੋਸਤੀਆਂ ਦੇਖ ਲਓ, ਕਿਉਂਕਿ ਜਿਹੜੇ ਅਸੀਂ ਦੇਖੇ ਨੇ ਜੇ ਆਪਣੇ ਗੁਰੂ ਸਾਹਿਬ ਵੀ ਦੇਖੇ ਨੇ ਉਹ ਤਾਂ ਸਾਰੀ ਉਮਰ ਸਥਾਪਤੀ ਨਾਲ ਟੱਕਰ ਲੈਂਦੇ ਹੀ ਰਹੇ ਨੇ, ਉਹ ਤਾਂ ਮਤਲਬ ਉਹਨਾਂ ਸਥਾਪਤੀ ਨਾਲ ਦਸਤ ਪੰਜਾ ਲੈਂਦੇ ਰਹੇ ਨੇ, ਤੇ ਇਹ ਜਾ ਕੇ ਲੀਡਰਾਂ ਦੇ ਨਾਲ ਇਹਨਾਂ ਦੇ ਚੰਗੇ ਚੰਗੇ ਰਿਲੇਸ਼ਨ ਨੇ, ਹੁਣ ਤਾਂ ਬਾਬੇ ਇਸ ਤਰ੍ਹਾਂ ਦੇ ਆ ਗਏ ਨੇ ਜਿਹਨਾਂ ਦਾ ਬਿਜ਼ਨਸ ਹੋ ਗਿਆ, ਚਾਹੇ ਉਹ ਰਾਮਦੇਵ ਹੋ ਗਿਆ, ਚਾਹੇ ਸ਼੍ਰੀ ਸ਼੍ਰੀ ਹੋ ਗਿਆ ਉਹਦੇ ਉਹਨਾਂ ਦੇ, ਚਾਹੇ ਸਰਸੇ ਵਾਲਾ ਹੋ ਗਿਆ, ਚਾਹੇ ਇੱਥੋਂ ਤੱਕ ਸਿੱਖ ਧਰਮ ਦੇ ਵਿਚਲੇ ਵੀ ਜਿਹੜੇ ਆ ਹੋ ਗਏ ਡੇਰੇ ਜਿਹਨਾਂ ਨੂੰ ਇਹ ਸੰਪਰਦਾ ਕਹਿੰਦੇ ਨੇ, ਉਹਨਾਂ ਦੇ ਵੀ ਤਕੜੇ ਤਕੜੇ ਬਿਜ਼ਨਸ ਨੇ, ਸਿਆਸੀ ਘਰਾਣੇ ਨਾਲ ਆਪਣੇ ਜਵਾਕਾਂ ਦੇ ਵਿਆਹ ਕਰਾਉਂਦੇ ਹੈਗੇ ਨੇ, ਸੋ ਇਹਨਾਂ ਦੇ ਵਿੱਚ ਉਹ ਕੁਆਲਿਟੀਆਂ ਕਿੱਥੇ ਨੇ ਜਿਹੜੀਆਂ ਸਾਨੂੰ ਬਚਪਨ 'ਚ ਦੱਸਿਆ ਜਾਂਦਾ ਸੀ ਵੀ ਜਿਹੜਾ ਇੱਕ ਰੱਬ ਦਾ ਬੰਦਾ ਹੈਗਾ ਉਹਦੇ ਵਿੱਚ ਆਹ ਗੁਣ ਹੁੰਦੇ ਨੇ, ਰੱਬ ਦੇ ਬੰਦੇ ਵਾਲੇ ਤਾਂ ਕੋਈ ਗੁਣ ਨਹੀਂ ਹੈਗੇ। ਜੇ ਅਸੀਂ ਤੁਲਨਾ ਇਹਨਾਂ ਦੀ ਉਹਨਾਂ ਬੰਦਿਆਂ ਨਾਲ ਕਰੀਏ, ਕਬੀਰ ਨਾਲ ਕਰੀਏ, ਨਾਨਕ ਨਾਲ ਕਰੀਏ, ਰਵਿਦਾਸ ਨਾਲ ਕਰੀਏ, ਕਿ ਇਹ ਨੇੜੇ ਤੇੜੇ ਕਿਤੇ ਬਹਿੰਦੇ ਹੈਗੇ ਨੇ, ਇੱਥੋਂ ਹੀ ਅਸੀਂ ਆਰਾਮ ਨਾਲ ਦੇਖ ਸਕਦੇ ਹੈਗੇ ਹਾਂ। ਪਰ ਹੁਣ ਸਵਾਲ ਇਹ ਹੈਗਾ ਕਿ ਸਾਡੀਆਂ ਅੱਖਾਂ ਦੇ ਉੱਤੇ ਉਹ ਪੱਟੀ ਬੰਨੀ ਆ ਜਿਹੜੀ ਇਹ ਤੁਲਨਾ ਕਰ ਹੀ ਨਹੀਂ ਸਕਦੀ ਕਿ ਜਿਹੜੇ ਉਹ ਮਹਾਂਪੁਰਸ਼ ਹੈ ਉਹਨਾਂ ਦੀ ਸ਼ਖਸੀਅਤ ਤੇ ਇਹਨਾਂ ਦੀ ਸ਼ਖਸੀਅਤ ਕਿੰਨੀ ਕੁ ਮੇਲ ਖਾਂਦੀ ਹੈ।
ਸ਼ਿਵਿੰਦਰ ਜੀ, ਕਈਆਂ ਨੇ ਸੋਚਣਾ ਵੀ ਇਹ ਸਿੱਖਾਂ ਦੇ ਜਿਹੜੇ ਸਾਧ ਸੰਤ ਨੇ ਉਹਨਾਂ ਦੀ ਤਵਾ ਲਾਈ ਜਾਂਦੇ ਨੇ, ਹੋਰ ਧਰਮਾਂ ਬਾਰੇ ਨਹੀਂ ਬੋਲਦੇ, ਹਾਲਾਂਕਿ ਆਪਣੇ ਮਨ 'ਚ ਤਾਂ ਹੈ ਨਹੀਂ, ਪਰ ਤੁਸੀਂ ਗੱਲ ਵੀ ਕਰ ਗਏ ਹੋ, ਰਾਮ ਆਸਰੇ ਦੀ ਗੱਲ ਕਰ ਗਏ, ਹੋਰਾਂ ਦੀ ਗੱਲ ਕਰ ਗਏ ਹੋ, ਇੱਕ ਨਾ ਜੱਗੀ ਵਾਸਦੇਵ ਉਹਦਾ ਨਾਂ ਹੈ ਸ਼ਾਇਦ, ਜਿਹਨੂੰ ਸਾਧ ਗੁਰੂ ਕਹਿੰਦੇ ਨੇ, ਉਹ ਐਡਾ ਸਿਰੇ ਦਾ ਪਖੰਡੀ ਸ਼ਿਵਿੰਦਰ ਜੀ, ਉਹ ਦੋ ਚਾਰ ਸ਼ਬਦ ਸਾਇੰਟਿਫਿਕ ਲੈਂਗੁਏਜ 'ਚੋਂ ਚੱਕ ਕੇ ਟੇਡੇ ਜਿਹੇ ਮੂੰਹ ਨਾਲ ਇੰਗਲਿਸ਼ ਬੋਲ ਕੇ ਉਹਨੇ ਇੰਨਾ ਆਪਣਾ ਬਿਜ਼ਨਸ ਵਧਾਇਆ ਹੋਇਆ, ਇੱਥੇ ਸਾਡੇ ਉਹਦੇ ਇੰਨੇ ਸ਼ਰਧਾਲੂ ਨੇ, ਕਹਿਣਗੇ ਜੀ ਉਹ ਤਾਂ ਸਾਧਾਂ ਦੀ ਗੱਲ ਹੀ ਨਹੀਂ ਕਰਦਾ, ਉਹ ਤਾਂ ਪੜ੍ਹਿਆ ਲਿਖਿਆ ਸਾਇੰਟੀਫਿਕ ਬੰਦਾ, ਹਰ ਇੱਕ ਗੱਲ ਦਾ ਜਵਾਬ ਸਾਇੰਟੀਫਿਕ ਤਰੀਕੇ ਨਾਲ ਦਿੰਦਾ। ਮੈਂ 2-3 ਪੋਸਟਾਂ ਪਾਈਆਂ ਜੀ ਫੇਸਬੁੱਕ 'ਤੇ ਉਹਦੇ ਖਿਲਾਫ਼, ਵੀ ਇਹ ਕਿੱਥੇ ਵਿਗਿਆਨ ਖੜ੍ਹਾ ਅਤੇ ਕਿੱਥੇ ਇਹ ਬਿਜ਼ਨਸਮੈਨ ਖੜ੍ਹੇ ਨੇ, ਉਹਨਾਂ ਦੇ ਸ਼ਰਧਾਲੂ ਵੀ ਹੈਗੇ ਨੇ ਜੀ ਇੱਥੇ, ਮਤਲਬ ਉਹਨਾਂ ਨੇ ਕਿਹੋ ਜਿਹੀ ਕੈਟਾਗਰੀ ਪੈਦਾ ਕਰ ਲਈ ਹੈ। ਜਾਂ ਤਾਂ ਸਾਡੀ ਪੜ੍ਹਾਈ ਲਿਖਾਈ 'ਚ ਨੁਕਸ ਆ ਜੀ, ਸਾਡੀ ਪੜ੍ਹਾਈ ਲਿਖਾਈ ਉਹੋ ਜਿਹੀ ਹੈ ਨਹੀਂ ਜਿਹੋ ਜਿਹੀ ਹੋਣੀ ਚਾਹੀਦੀ ਆ, ਉਹ ਸਾਡਾ ਸਾਡੇ ਅੰਦਰ ਉਹੋ ਹੀ ਗੱਲ ਵੀ ਗਿਆਨ ਦਾ ਦੀਪਕ ਨਹੀਂ ਜਗਾਉਂਦੀ ਗੀ, ਉਹ ਤਾਂ ਜਿਹੜੀਆਂ ਗਿਆਨ ਦੀਆਂ ਕਰੂੰਬਲਾਂ ਉਹਨੂੰ ਛਿੱਟੇ ਮਾਰ ਕੇ ਭਜਾ ਦਿੰਦੀ ਹੈ। ਮਤਲਬ ਇਹੋ ਜਿਹੇ ਸੰਤ ਹੈਗੇ ਨੇ, ਸਾਧ ਹੈਗੇ ਨੇ ਜਿਹੜੇ ਕਹਿੰਦੇ ਨੇ ਇਹ ਤਾਂ ਸਾਰਾ ਕੁਛ ਵਿਗਿਆਨਕ ਆ, ਉਹ ਇਹ ਵੀ ਕਹਿੰਦੇ ਨੇ ਵੀ ਬਈ ਸਾਡੇ ਧਰਮਾਂ ਦੇ ਵਿੱਚ ਤਾਂ ਸਾਰਾ ਕੁਛ ਹੀ ਵਿਗਿਆਨ ਲਿਖਿਆ ਹੋਇਆ, ਅਤੇ ਉਹ ਕਹਿੰਦੇ ਜਿਹੜੇ ਆ ਸਾਡੀ ਚੁਗਲੀ ਨਿੰਦਾ ਕਰਦੇ ਨੇ ਇਹਨੂੰ ਤਾਂ ਪਤਾ ਹੀ ਕੁਛ ਨਹੀਂ, ਬੇਅਕਲ ਇਕੱਠੇ ਹੋਏ ਨੇ, ਉਹਨਾਂ ਬਾਰੇ ਕੀ ਕਹੋਗੇ?
ਦੇਖੋ ਪਹਿਲੇ ਸਾਡੀ ਨਾ ਪੜ੍ਹਾਈ ਦੇ ਵਿੱਚ ਨੁਕਸ ਹੈਗਾ ਹੀ ਹੈਗਾ, ਬਹੁਤ ਵੱਡਾ ਨੁਕਸ ਹੈ। ਸਾਨੂੰ ਨਾ ਤਾਂ ਮਾਨਵਵਾਦ ਦਾ ਪਤਾ, ਨਾ ਸਾਇੰਸ ਦਾ ਪਤਾ, ਨਾ ਸਾਨੂੰ ਧਰਮ ਦਾ ਪਤਾ, ਨਾ ਹੀ ਸਾਨੂੰ ਜਿਹੜਾ ਕਲਚਰ ਦਾ ਪਤਾ। ਮੋਟੀਆਂ ਮੋਟੀਆਂ ਇਹ ਧਾਰਨਾਵਾਂ ਫਿੱਟ ਕੀਤੀਆਂ ਹੋਈਆਂ। ਹੁਣ ਅੱਜ ਕੱਲ੍ਹ ਦੇ ਜਿਹੜੇ ਇੰਡੀਆ ਵਿੱਚ ਹਾਲਤ ਹੈ ਕਿ ਅੱਜ ਕੱਲ੍ਹ ਦੇ ਬਹੁਤੇ ਬੱਚੇ ਆਈਟੀ ਸੈਕਟਰ ਵਾਲੇ ਹੋ ਗਏ, ਹੋਰ ਸੋਸ਼ਲ ਸਾਇੰਸ ਦੀ ਜਿਹੜੀ ਬੇਸਿਕ ਜਾਣਕਾਰੀ ਉਹ ਜ਼ੀਰੋ ਹੋ ਚੁੱਕੀ ਹੈ, ਕਿਉਂਕਿ ਜਦੋਂ ਸੋਸ਼ਲ ਸਾਇੰਸ ਵਰਗੀਆਂ ਵਿਸ਼ਿਆਂ ਨੂੰ ਤੁਸੀਂ ਨਿਰਧਾਰਿਤ ਕਰ ਦਿਓਗੇ ਤੇ ਉਦੋਂ ਫਿਰ ਨਿਆਣੇ ਜਿਹੜੇ ਸਿੱਖਣਗੇ ਕੀ? ਫਿਰ ਉਹੀ ਹੁਣ ਸਮੱਸਿਆ ਕੀ ਹੈ, ਉਹ ਆਪਣੇ ਆਪ ਨੂੰ ਕਹਿੰਦੇ ਤਾਂ ਹੈਗੇ ਨੇ ਟੈਕਨੋਲੋਜੀ ਨਾਲ ਲੈਸ, ਪਰ ਜਿਹੜਾ ਸਮਾਜਿਕ ਤੌਰ ਉੱਤੇ ਜਿਹੜਾ ਇੱਕ ਵਿਕਾਸ ਹੋਣਾ ਹੁੰਦਾ ਉਹ ਉਨਾ ਕੀ ਆ, ਉਹ ਨਿਭਾਉਂਦੇ ਉਹੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਾਂ ਬਾਪ ਨੇ ਦਿੱਤੀਆਂ ਹੁੰਦੀਆਂ। ਮਾਂ ਬਾਪ ਨੇ ਤੁਹਾਨੂੰ ਪਤਾ ਉਹ ਵੀ ਕੱਚ ਘਰਡ ਹੁੰਦੀਆਂ ਹੈਗੀਆਂ ਨੇ, ਤੇ ਇਸ ਕਰਕੇ ਨਾ ਸਾਨੂੰ ਲੱਗਦਾ ਵੀ ਦੇਖੋ ਜੀ ਇਸੇ ਕਰਕੇ ਸਾਨੂੰ ਜਿਹੜਾ ਕੋਈ ਸੰਤ ਵਿਗਿਆਨਕ ਲੱਗਣ ਲੱਗ ਜਾਂਦਾ, ਕੋਈ ਕੁਛ ਲੱਗਣ ਲੱਗ ਜਾਂਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਵਿਗਿਆਨ ਦੀ ਪਰਿਭਾਸ਼ਾ ਕੀ ਹੈ, ਕਲਚਰ ਕੀ ਹੁੰਦਾ। ਬਹੁਤਿਆਂ ਨੂੰ ਤਾਂ ਉਸ਼ੋ ਜਿਹੜਾ ਉਹ ਵੀ ਸਾਇੰਸ ਵਾਲਾ ਲੱਗਦਾ, ਹਾਲਾਂਕਿ ਉਹ ਫਿਲੋਸਫਰ ਹੋ ਸਕਦਾ ਹੈਗਾ ਕਿਉਂਕਿ ਉਹ ਆਪਣੇ ਢੰਗ ਨਾਲ ਜਿਹੜਾ ਚੀਜ਼ਾਂ ਨੂੰ ਪੇਸ਼ਕਾਰੀ ਕਰਦਾ, ਅੱਛਾ ਵਕਤਾ ਹੋ ਸਕਦਾ, ਪਰ ਉਹ ਸਵਾਲ ਇਹ ਹੈਗਾ ਕਿ ਉਹ ਵਿਚਾਰ ਕਿਹੜਾ ਦਿੰਦਾ? ਵਿਚਾਰ ਕੋਈ ਵੀ ਨਹੀਂ ਦਿੰਦਾ ਹੈਗਾ। ਉਹ ਤਾਂ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਿਜਤਾਵਾਦੀ ਨਹੀਂ ਬੰਦਾ ਹੁੰਦਾ, ਨਿਜਤਾਵਾਦੀ ਹੈ ਉਹ, ਤਾਂ ਮਤਲਬ ਉਹ ਇੱਥੋਂ ਤੱਕ ਕਿ ਕਈ ਵਾਰ ਵਿਆਖਿਆ ਇੰਨੀ ਖਤਰਨਾਕ ਕਰਦਾ ਹੈਗਾ, ਉਹ ਜੇ ਤੁਸੀਂ ਅੱਖ ਨਾਲ ਦੇਖੋ ਤਾਂ ਪਤਾ ਲੱਗੇਗਾ। ਸੋ ਸਾਡੇ ਕੋਲ ਜਿਹੜਾ ਦੇਖਣ ਵਾਲਾ ਇੱਕ ਨਜ਼ਰੀਆ ਹੈਗਾ, ਸਾਡੇ ਕੋਲ ਆਪਣੇ ਕੋਲ ਜਿਹੜੀ ਨਾ ਗਿਆਨ ਦੀ ਕਮੀ ਹੈ, ਉਹ ਫਿਰ ਇਹਨਾਂ ਬੰਦਿਆਂ ਨੂੰ ਜਗ੍ਹਾ ਦਿੰਦੀ ਹੈ, ਚਾਹੇ ਉਹ ਕੋਈ ਜੱਗੀ ਮਹਾਰਾਜ ਹੋਵੇ, ਚਾਹੇ ਉਹ ਕੋਈ ਵੀ ਜਿਹੜਾ ਵੀ ਹੋਵੇ।
ਬਿਲਕੁਲ, ਲਓ ਜੀ ਆਪਾਂ ਛੋਟੀ ਜੀ ਬ੍ਰੇਕ ਹੋਰ ਲੈ ਲਈਏ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ। ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ। ਦੋਸਤੋ, ਇਨਵੈਸਟਮੈਂਟ ਓਪਰਚੁਨਿਟੀ ਬਹੁਤ ਵਧੀਆ ਹੈਗੀ ਆ। ਇੱਕ ਉਹਦੇ 'ਚ 5 ਸਾਲ ਦੀ ਰੈਂਟਲ ਗਰੰਟੀ ਹੈ ਤੇ 5 ਸਾਲ ਬਾਅਦ ਉਹਦੇ 'ਚ ਬਾਈ ਬੈਕ ਗਰੰਟੀ ਵੀ ਹੈਗੀ ਆ ਮਾਰਕੀਟ ਪ੍ਰਾਈਸ ਦੇ ਉੱਤੇ। ਜੇ ਤੁਸੀਂ ਇਹਦਾ ਫਾਇਦਾ ਉਠਾਉਣਾ ਚਾਹੁੰਦੇ ਹੋ, ਕਿਉਂਕਿ ਬਹੁਤ ਸਾਰੇ ਇਨਵੈਸਟਰਸ ਹੁੰਦੇ ਨੇ, ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਆਪ ਰੈਂਟ ਨਹੀਂ ਕਰ ਸਕਦੇ, ਸੰਭਾਲ ਨਹੀਂ ਕਰ ਸਕਦੇ, ਰੈਂਟ ਵੀ ਥੋੜ੍ਹਾ ਨਹੀਂ, ਰੈਂਟ ਵੀ ਕਾਫੀ ਆ, $2,500-2600 ਮਹੀਨੇ ਤੋਂ ਸ਼ੁਰੂ ਹੋ ਜਾਣਾ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨੇ ਇਹ। ਮੇਰੇ ਨਾਲ ਤਾਲਮੇਲ ਕਰ ਲਿਓ ਤੁਸੀਂ, ਨੰਬਰ ਮੇਰਾ 6470084 ਹੈਗਾ ਜੀ। ਜਿਹੜੀ 5 ਸਾਲ ਦੀ ਰੈਂਟਲ ਗਰੰਟੀ ਹੈ ਇੱਕ ਪਲਾਨ ਦੇ ਵਿੱਚ, ਤਾਂ ਤੁਹਾਨੂੰ ਕੌਂਡੋ ਫੀਸ ਵੀ ਨਹੀਂ ਦੇਣੀ ਪੈਂਦੀ, ਕੋਈ ਹਿਡਨ ਚਾਰਜਿਸ ਨਹੀਂ ਹੈਗੇ। 5 ਸਾਲ ਦੀ ਰੈਂਟਲ ਗਰੰਟੀ, 5 ਸਾਲ ਬਾਅਦ ਬਾਈ ਬੈਕ ਗਰੰਟੀ, ਨੋ ਕੌਂਡੋ ਫੀਸ, ਨੋ ਹਿਡਨ ਚਾਰਜਿਸ। ਇਨਵੈਸਟਮੈਂਟ ਤੁਹਾਡੀ ਕਿਵੇਂ ਗਰੋ ਕਰੂਗੀ, ਕਿੰਨੀ ਕੁ ਗਰੋਥ ਹੋਊਗੀ, ਇਹਦੇ ਨਾਲ ਇਹ ਸਾਰੀ ਜਾਣਕਾਰੀ ਲੈਣ ਲਈ ਫੋਨ 'ਤੇ ਗੱਲਬਾਤ ਘੱਟ ਹੁੰਦੀ ਹੈ, ਤੁਸੀਂ ਅਪੁਆਇੰਟਮੈਂਟ ਬਣਾ ਲਿਓ, 15-20 ਮਿੰਟ ਕੱਢ ਕੇ ਆਇਓ। ਜੇ ਤੁਸੀਂ 5-4 ਲੱਖ ਲਾਉਣਾ ਤਾਂ ਉਹਦੇ ਲਈ 15-20 ਮਿੰਟ ਕੱਢਣੇ ਕੋਈ ਔਖੇ ਨਹੀਂ ਹੋਣੇ ਚਾਹੀਦੇ ਗੇ। ਕਈ ਵਾਰੀ ਫੋਨ 'ਤੇ ਡਿਟੇਲ 'ਚ ਗੱਲਬਾਤ ਨਹੀਂ ਹੋ ਸਕਦੀ ਹੁੰਦੀ। ਨੰਬਰ ਮੇਰਾ 647-384-3636 ਹੈ ਜੀ, 6470-3008436। ਇਹ ਜਿਹੀਆਂ ਓਪਰਚੁਨਿਟੀਜ਼ ਘੱਟ ਆਉਂਦੀਆਂ, ਵੈਸੇ ਚਲੋ ਪ੍ਰੋਜੈਕਟ ਤਾਂ ਬਹੁਤ ਆਉਂਦੇ ਰਹਿੰਦੇ ਨੇ। ਸ਼ਿਵਿੰਦਰ ਜੀ ਮੇਰੇ ਨਾਲ ਨੇ। ਸ਼ਿਵਿੰਦਰ ਜੀ, ਚਲੋ ਇਹ ਤਾਂ ਵਿਸ਼ਾ ਆਪਾਂ ਕਾਫੀ ਡੂੰਘਾਈ ਦੇ ਵਿੱਚ ਕਰ ਲਿਆ। ਇੱਕ ਸੱਜਣ ਸਵਾਲ ਕਰਕੇ ਗਏ ਸੀ, ਉਹਦੇ ਬਾਰੇ ਵੀ ਜਵਾਬ ਦੇ ਜੋ ਵੀ ਕੋਈ ਜਿਹੜਾ ਮਰਜ਼ੀ ਮੁੱਖ ਮੰਤਰੀ ਬਣੇ, ਉਹਦੇ ਨਾਲ ਸਾਡੀ ਜ਼ਿੰਦਗੀ 'ਤੇ ਕੋਈ ਫਰਕ ਪਊਗਾ ਕਿ ਨਹੀਂ? ਕਈ ਕਹਿੰਦੇ ਜੀ ਇਮਾਨਦਾਰ ਬੰਦਾ ਹੋਣਾ ਚਾਹੀਦਾ ਅਤੇ ਉਹਦੇ ਨਾਲ ਕੋਈ ਫਰਕ ਪੈ ਸਕਦਾ, ਕੋਈ ਕਹਿੰਦਾ ਜੀ ਪੰਜਾਬ ਦੀਆਂ ਮੰਗਾਂ ਲਈ ਡਟ ਕੇ ਖੜਨ ਵਾਲਾ ਹੋਣਾ ਚਾਹੀਦਾ। ਦੱਸੋ, ਸਾਡੇ ਕੋਲ 2 ਮਿੰਟ ਹੈਗੇ ਨੇ।
ਅਸਲ ਚ ਨਾ ਜਿਹੜਾ ਸਵਾਲ ਸੀ ਨਾ ਮੇਰੇ ਭਰਾ ਦਾ, ਵੱਡਾ ਭਰਾ ਹੀ ਕਹੂੰਗਾ ਮੈਂ ਤਾਂ, ਉਹ ਅਸਲ ਚ ਨਾ ਸਾਡੇ ਮੀਡੀਆ ਨੇ ਕ੍ਰੀਏਟ ਕੀਤਾ ਹੋਇਆ, ਉਹ ਕਿਉਂਕਿ ਮੀਡੀਆ ਪੇਸ਼ਕਾਰੀ ਏਦਾਂ ਦੀ ਕਰਦਾ ਸਿੱਧੂ ਜਾਂ ਭਗਵੰਤ ਮਾਨ ਫਲਾਨਾ ਜਾਂ ਢੀਂਗੜਾ, ਇਹ ਬੇਸਿਕਲੀ ਸਵਾਲ ਹੀ ਨਹੀਂ ਹੈਗੇ। ਸਵਾਲ ਇਹ ਹੈਗਾ ਕਿ ਲੋਕਾਂ ਦੀਆਂ ਮੰਗਾਂ ਕੀ ਨੇ, ਮੁੱਦੇ ਕੀ ਨੇ, ਤੇ ਲੀਡਰ ਜਿਹੜੇ ਨੇ ਕੋਈ ਵੀ ਲੀਡਰ ABCD ਚ ਉਹ ਸਟੈਂਡ ਕਿੱਥੇ ਕਰਦੇ ਹੈਗੇ ਨੇ, ਕਿ ਉਹ ਮੰਗਾਂ ਹੋ ਰਹੇ ਨੇ ਕਿ ਨਹੀਂ ਹੋ ਰਹੇ, ਉੱਥੇ ਪਾਰਟੀਆਂ ਕਿੱਥੇ ਖੜੀਆਂ ਹੈਗੀਆਂ ਨੇ, ਇਹ ਸਵਾਲ ਹੈ। ਕਿਉਂਕਿ ਮੀਡੀਆ ਅੱਜ ਕੱਲ ਬਹੁਤ ਬੌਧਿਕ ਤੌਰ ਤੇ ਸਾਡਾ ਭਾਰਤ ਦਾ, ਪੰਜਾਬੀ ਮੀਡੀਆ ਦੀ ਗੱਲ ਕਰਨੀ ਚਾਹੀਦੀ, ਇੱਧਰਲਾ ਤੁਹਾਡੇ ਬੰਨੀ ਵਾਲਾ ਹੋਵੇ, ਸਾਡਾ ਵਾਲਾ ਹੋਵੇ, ਉਹ ਬੌਧਿਕ ਤੌਰ ਤੇ ਖਤਮ ਹੋ ਚੁੱਕਾ ਹੈਗਾ। ਉਹਦੀ ਜਿਹੜੀ ਬੌਧਿਕ ਕੰਗਾਲੀ ਵਿੱਚੋਂ ਇਹੋ ਜਿਹੇ ਸਵਾਲ ਪੈਦਾ ਹੋ ਰਹੇ ਨੇ, ਉਹਦਾ ਸ਼ਿਕਾਰ ਕਿਤੇ ਨਾ ਕਿਤੇ ਸਾਡੇ ਬਹੁਤ ਖੂਬਸੂਰਤ ਦੋਸਤ ਵੀ ਬਣ ਰਹੇ ਨੇ, ਪਿਆਰੇ ਦੋਸਤ।
ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
ਸ਼ੁਕਰੀਆ।
ਇੱਕ ਕਾਲਰ ਨੇ ਸ਼ਾਇਦ, ਧੰਨਵਾਦ ਜੀ, ਧੰਨਵਾਦ ਤੁਹਾਡਾ, ਸਮਾਂ ਹੋ ਗਿਆ ਆਪਣਾ ਹੁਣ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
पूरे ऑन्टेरियो में लाखों लोग अपनी COVID-19 की वैक्सीन हासिल कर चुके हैं। हेल्थ कैनेडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ऑन्टेरियो की तरफ से अदायगी की गई।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660 quicktruckloop.com।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ information, call 905-874-7171.
For fast, affordable, reliable and unlimited internet is starting from 39.99 for your business or home. Contact gorogue.ca at gorogue.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
Akal Truck and Loom.
Tade truck badshah di quality service, repair, oil change, wash te maintenance.
Ek hor khush khabri.
North American, Chinese te Korean nave te istemal shuda tires with full warranty.
Akal